ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037 और लोकल कॉल 6475571017। आइए सुनिए हमें 6475571017।
Why Media presents South Asian Pulse.
South Asian Pulse. South Asian
Pulse. When you're smiling,
when you're smiling,
when you're smiling,
when you're smiling,
and the whole world smiles with you.
SYSW के साथ अपने घर का होगा सपना पूरा विद जस्ट 5% डाउन पर ईयर। जी हाँ, न्यूली रिलीज कलेक्शन ना लेकर आए हैं आपके लिए रवीन लिविंग इन वॉन, क्लोजर देन एवर बिफोर। स्वीट्स शुरू हो रहे हैं आपके लिए फ्रॉम द मिड 380s। जानकारी के लिए आज ही जाएं premon.com, premon.com पर। लेकर आए हैं एक जबरदस्त मौका आपके लिए, 2019 फोर्ड F-150 ट्रक, जिसे बनाया गया है टू हैंडल एवरी सीजन। आपके लिए चाहे वर्क डे है या फिर वेकेशन गेटअवे, एंड इट इज बेस्ट इन क्लास पेलोड एंड टूइंग। प्लस इट हैज बीन अवार्डेड विद विंसेंट्रिक लोएस्ट कॉस्ट ऑफ ओनरशिप इन इट्स क्लास। तो आज ही जाए अपने नियरेस्ट फोर्ड डीलरशिप पर, जी हाँ, एंड गेट अप टू 11,000 इन रीबेट्स ऑन सेलेक्ट न्यू 2019 F-150 models। Ford year end event ka fayda uthaye fordtodealers.ca par jaye fordtodealers.ca।
apneyan nu khona zindagi da sab ton bada gham hai। pichle 6 saalan ton Brampton Crematorium and Visitation Center, the first and largest funeral home owned by a South Asian, tuhanu serve karde aa rahe ne। zindagi de sab ton mushkil palan ch assi tuhade dharm, tuhadi culture, tuhadi zuban ate bhavnavan nu mukh rakhde hoye shuruaat ton akhir tak tuhadi seva ch hazir। We promise the best service and the best price. Located at 30 Bramwell Court, Brampton. Call 905-458-2222 or visit bcvc.info.
Trucking wale veero, dhyan naal suno. Truck jiddan da bhi chalaunde ho, manual ja automatic, Quick Truck Lube chete ahi na rakhyo. Truck di badhiya service layi Quick Truck Lube. Lo ji, teeji location bhi kholti hai. Exit 579 from Highway 401 in Napanee. Aho ji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care.
Quick Truck Lube!
My Auto Sales, अगर अब आप used cars buy करना चाहते हैं वो भी best price पर, then My Auto Sales is the place for you। huge inventory है और अब आप save कर सकते हैं huge amount, क्योंकि बहुत ही reasonable price पर अब आपको मिलती हैं यहाँ पर used cars। special price है for students, और अगर आप drive करना चाहते हैं Uber, skip the dishes, Lyft, then I think this is the best opportunity for you। good cars at very reasonable and low price, financing available है, 0% से क्रेडिट गुड है, बैड है, नो प्रॉब्लम, ऑन स्पॉट अप्रूवल दिलाते हैं माया ऑटो सेल्स। और फिर इस विंटर सीजन सर्विस की टेंशन की जरूरत नहीं है आपको, क्योंकि इनके पास स्टेट ऑफ द आर्ट सर्विस फैसिलिटी है। विंटर टायर्स के लिए अगर आप कंसर्न है तो वो भी आपके लिए बेस्ट सर्विस प्रोवाइड करते हैं माया ऑटो सेल्स एंड स्टील्स की इंटरसेक्शन पर। माया ऑटो सेल्स, कॉल कीजिए 905-458-8900 पर।
Why Media presents South Asian Pulse.
South Asian Pulse.
South Asian Pulse.
Call Yudhvir Jaiswal 647-272-8182 or visit southasiandaily.com.
South Asian Pulse Prime Time ਸੁਣਨੇ ਸਾਰੇ ਲਿਸਟਰਸ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹਾਂ। ਤਾਰਿਕ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਅਹੈਡ
ਜੀ। ਦੂਜੇ ਸਾਲਿਕ ਸਤਿ ਸ਼੍ਰੀ ਅਕਾਲ।
ਵਾਲੇਕੁਮ ਸਲਾਮ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਜਿਹੜਾ ਕਰੋਨਾ ਵਾਇਰਸ ਉਹਦੇ ਵਾਸਤੇ ਤੁਸੀਂ ਬੜੀ ਡੇਲੀ ਇਨਫੋਰਮੇਸ਼ਨ ਦੇ ਰਹੇ ਹੋ, ਤੁਹਾਡਾ ਸ਼ੁਕਰੀਆ। ਤੇ ਬਾਕੀ ਜਿੰਨੇ ਵੀ ਲੋਕੀ ਮਰੇ ਨੇ ਜਾਂ ਜਿਹੜੀ ਫੈਮਿਲੀ ਉਹਨਾਂ ਨਾਲ, ਜਿਹਨਾਂ ਦੇ ਲਈ ਸੋਲੀਡਰੀ ਤੇ ਕੰਡੋਲੈਂਸ ਦਾ ਇਜ਼ਹਾਰ ਕਰਨੇ ਆ। ਅੱਲਾਹ ਤਾਲਾ ਇਹਨੂੰ ਆਪਣਾ ਜਿਹੜਾ ਵਾਇਰਸ ਹੈ ਜਾਂ ਇਹਦੇ ਉੱਤੇ ਜਲਦੀ ਕੋਈ ਵੈਕਸੀਨ ਜਾਂ ਇਸ ਤਰ੍ਹਾਂ ਦੁਨੀਆ ਦੇ ਜਿਹੜਾ ਵੀ ਕੋਈ ਸਾਇੰਟਿਸਟ ਪਹਿਲੇ ਕਰ ਰਹੇ ਨੇ ਐਕਸਪੈਰੀਮੈਂਟ ਕਾਮਯਾਬ ਹੋ ਜਾਣ, ਔਰ ਜੇ ਫੈਲਦਾ ਜਾਏਗਾ ਤੇ ਸਾਰੀ ਇਨਸਾਨੀਅਤ ਵਾਸਤੇ ਬਿਹਤਰ ਨਹੀਂ ਰਹੇਗਾ। ਦੂਜੇ ਯੁੱਧ ਜੀ, ਮੈਂ ਤੁਹਾਨੂੰ ਇੱਕ ਪੁੱਛਣਾ ਕਿ ਨਾ ਇਹ ਜਿਹੜੀ ਮੈਂ ਤੁਹਾਡੇ ਨਾਲ ਦੋ ਤਿੰਨ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੋਈ ਮੀਡੀਆ ਵਾਇਲੇਸ਼ਨ ਮੇਰੇ ਕੋਲ ਹੋਈ ਹੈ, ਲਿਮਿਟੇਸ਼ਨ ਜਿਹੜੀਆਂ ਹੁੰਦੀਆਂ ਨੇ ਮੀਡੀਆ ਦੀਆਂ?
ਮੈਨੂੰ ਤਾਂ ਯਾਦ ਨੀ ਪੈਂਦੀ ਤਾਰਿਕ ਸਾਹਿਬ ਕੋਈ ਮੀਡੀਆ ਵਾਇਲੇਸ਼ਨ ਹੋਈ ਹੋਵੇ। ਕਿਉਂ, ਕੀ ਗੱਲ ਹੋਈ?
ਨਹੀਂ, ਮੈਂ ਵੈਸੇ ਮੈਂ ਪੁੱਛ ਰਿਹਾ ਕਿ ਕੋਈ ਐਸੀ ਮਤਲਬ ਤੁਹਾਡੇ ਨਾਲ ਗੱਲ ਹੋਈ ਹੈ, ਕੋਈ ਐਸੀ ਮੀਡੀਆ ਲਿਮਿਟੇਸ਼ਨ ਨੂੰ ਕੋਈ ਵਾਇਲੇਟ ਨਹੀਂ ਕੀਤਾ?
ਨਹੀਂ, ਮੈਨੂੰ ਨੋਟ ਦੈਟ ਆਈ ਰਿਮੈਂਬਰ। ਹਾਂਜੀ,
ਠੀਕ ਹੈ, ਠੀਕ। ਮੈਂ ਤੁਹਾਨੂੰ ਦੋ ਤਿੰਨ ਪੁਆਇੰਟ ਦੇ ਉੱਤੇ ਗੱਲ ਕਰਾਂਗਾ। ਇੱਕ ਤੇ ਰਿਲੀਜੀਅਸ, ਔਰ ਇੱਕ ਜਿਹੜਾ ਇਨਸਾਨ ਦੁਨੀਆਂ ਦੇ ਉੱਤੇ ਇਸ ਵੇਲੇ ਜਿਹੜੀ ਪ੍ਰੋਬਲਮ ਕੀ ਰਿਲੀਜੀਅਸ ਵੱਲੋਂ ਜੀ ਆ ਰਹੀ ਹੈ, ਤੇ ਦੂਜਾ ਜਿਹੜਾ ਇੱਕ ਅਗਰ ਇਨਸਾਨ ਦੀ ਸੋਚ ਸਮਝ ਲਈ ਜਾਵੇ ਤੇ ਸਾਰਾ ਹੀ ਚੀਜ਼ ਸਮਝ ਆ ਜਾਏਗਾ ਕਿ ਕਿਉਂ ਵਰਲਡ ਦਾ ਪੀਸ ਡਿਸਟਰਬ ਹੁੰਦਾ। ਠੀਕ ਹੈ ਜੀ, ਉਹ ਕਿਸੇ ਦੂਸਰੇ ਪ੍ਰੋਗਰਾਮ ਦੀ ਗੱਲ ਕਰ ਲਾਂਗੇ। ਜਨਰਲੀ ਮੈਂ ਤੁਹਾਨੂੰ ਆਈਡੀਆ ਦੇਣਾ ਕਿ ਜਿਹੜਾ ਮਜ਼ਹਬ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ, ਇਹ ਸਹੀ ਆਉਂਦੀ ਹੈ ਕਿ ਮਜ਼ਹਬ ਦੇ ਵਿੱਚ ਜਿਹੜੇ ਹਰ ਮਜ਼ਹਬ ਦੇ ਵਿੱਚ ਜਿਹੜੇ ਆਪਣਾ ਇੱਕ ਸੈਕਟਰ ਗਰੁੱਪ ਆ, ਪੀਪਲ ਆ ਨਾ, ਉਹ ਜਿਹੜੇ ਸਿਰਫ ਆਪਣੇ ਹੀ ਮਜ਼ਹਬ ਦੇ ਉੱਤੇ ਕਹਿੰਦੇ ਕਿ ਨਾ ਅਸੀਂ ਰਹੇ। ਹੈਲੋ, ਇਹਦੇ ਚ ਆਵਾਜ਼ ਆ ਰਹੀ ਜੀ?
ਹਾਂਜੀ ਹਾਂਜੀ, ਗੋ ਅਹੈਡ ਗੋ ਅਹੈਡ ਸਰ, ਤੁਸੀਂ ਆਉਂਦੇ ਰਹੋ। ਹਾਂਜੀ, ਗੋ ਅਹੈਡ।
ਉਹ ਗਰੁੱਪ ਆਫ ਪੀਪਲ ਹਰ ਮਜ਼ਹਬ ਦੇ ਵਿੱਚ ਉਹ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ, ਜਿਹੜੀ ਅਸਲ ਜਿਹੜੀ ਚੀਜ਼ ਹੈ ਨਾ ਉਹਦੇ ਉੱਤੋਂ ਮਜ਼ਹਬ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਜੋ ਪੂਰੀ ਵਰਲਡ ਵਾਈਡ ਪ੍ਰੋਬਲਮ ਆ ਰਹੀ ਹੈ। ਦੂਜਾ ਜਿਹੜੇ ਜਿਹੜਾ ਰੂਰਲ ਗਰੁੱਪ ਆ ਵਰਲਡ ਵਾਈਡ, ਰਾਈਟ, ਉਹ ਉਹਨਾਂ ਦਾ ਕੋਈ ਗਰਜ਼ ਨਹੀਂ ਇਸ ਚੀਜ਼ ਨਾਲ, ਉਹਨਾਂ ਨੇ ਹਰ ਉਹ ਕੋਸ਼ਿਸ਼ ਕਰਨੀ ਹੈ ਕਿ ਨਾ ਸਾਡਾ ਮਤਲਬ ਸਟੇਟਸ ਉਹ ਰੂਲਿੰਗ ਜਿਹੜਾ ਹਕੂਮਤ ਦੁਨੀਆਂ ਤੇ ਕਰਨੀ ਹੈ ਕਿਸੇ ਨਾ ਕਿਸੇ ਤਰੀਕੇ ਤੇ। ਉਹਨਾਂ ਨੇ ਉਹ ਆਪਣਾ ਆਪਣਾ ਜਿਹੜਾ ਇੱਕ ਬਣਾਇਆ ਮਾਇੰਡ ਸੈਟ ਨਾ, ਹਾਂਜੀ, ਉਹਦੇ ਵਾਸਤੇ ਕੋਈ ਨੀ ਜਨਾਬ ਪੂਰੀ ਵਰਲਡ ਦੇ ਵਿੱਚ ਜੋ ਮਰਜ਼ੀ ਹੋਵੇ ਦੁਨੀਆਂ ਦੇ ਨੁਕਸਾਨ ਹੋਵੇ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਗੱਲ ਨਹੀਂ। ਅਗਰ ਇਹਦੇ ਉੱਤੇ ਕੋਈ ਸਹੀ ਤੁਸੀਂ ਐਕਸਪਰਟ ਲਿਆਓ ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ, ਤੇ ਮੇਰਾ ਖਿਆਲ ਕਾਫੀ ਮਸਲਾ ਹੱਲ ਹੋ ਜਾਂਦਾ। ਪਾਕਿਸਤਾਨ ਇੰਡੀਆ ਦੇ ਨਾਲ ਤਿੰਨ ਸ਼ੁਰੂ ਹੋ ਗਏ ਨੇ, ਇਹਦੇ ਉੱਤੇ ਵੀ ਤੁਸੀਂ ਲਿਆਓ ਆਪਣਾ ਐਕਸਪਰਟ ਮਿਲਣਗੇ, ਹਾਂਜੀ, ਤੇ ਉਹਨਾਂ ਨਾਲ ਅਸੀਂ ਪੁੱਛੀ ਗੱਲਬਾਤ ਉਹਨਾਂ ਨੂੰ ਪੁੱਛੀ ਇਹਦਾ ਹੱਲ ਕੀ ਨਿਕਲਦਾ। ਜ਼ਿਆਦਾਤਰ ਇਹ ਹੋਏਗਾ ਇੱਥੇ ਜਿੰਨੇ
ਤਾਰਿਕ ਸਾਹਿਬ, ਦੇਖੋ ਗੱਲ ਇਹ ਹੈ ਕਿ ਤੁਸੀਂ ਮੈਨੂੰ ਪਤਾ ਪਾਕਿਸਤਾਨ ਤੋਂ ਹੈਗੇ ਹੋ, ਮੈਂ ਇੰਡੀਆ ਤੋਂ ਹਾਂ, ਮੇਰਾ ਤੁਹਾਡਾ ਮਜ਼ਹਬ ਵੀ ਹੋ ਸਕਦਾ ਅਲੱਗ ਹੋਵੇ, ਲੇਕਿਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਆਪਾਂ ਇਕੱਠੇ ਬੈਠ ਕੇ ਖਾਣਾ ਵੀ ਖਾਧਾ ਜਦੋਂ ਇੰਡੀਆ ਪਾਕਿਸਤਾਨ ਦਾ ਵਰਲਡ ਕੱਪ ਦਾ ਕ੍ਰਿਕਟ ਮੈਚ ਸੀਗਾ। ਤੁਸੀਂ ਪਾਕਿਸਤਾਨ ਨੂੰ ਸਪੋਰਟ ਕਰ ਰਹੇ ਸੀ, ਮੈਂ ਉਸ ਵੇਲੇ ਇੰਡੀਆ ਨੂੰ ਸਪੋਰਟ ਕਰ ਰਿਹਾ ਸੀ, ਅਸੀਂ ਇਕੱਠੇ ਬੈਠ ਕੇ ਮੈਚ ਵੀ ਇੰਜੋਏ ਕੀਤਾ, ਹੋਰ ਵੀ ਬੰਦੇ ਉੱਥੋਂ ਇੰਡੀਆ ਤੋਂ ਸੀਗੇ, ਪਾਕਿਸਤਾਨ ਤੋਂ ਸੀਗੇ, ਆਪਾਂ ਇਕੱਠੇ ਬੈਠੇ ਮੈਚ ਦੇਖਿਆ ਸਾਰਾ ਇੰਡੀਆ ਪਾਕਿਸਤਾਨ ਦਾ, ਇਕੱਠੇ ਬਾਅਦ ਖਾਣਾ ਖਾਧਾ, ਇੰਜੋਏ ਕੀਤਾ। ਸੋ ਗੱਲ ਇਹ ਤਾਰਿਕ ਸਾਹਿਬ ਕਿ ਜੇ ਤੇ ਅਸੀਂ ਇਹ ਸਮਝ ਲਈਏ, ਮੈਂ ਤੇ ਦੇਖੋ ਪ੍ਰੋਬਲਮ ਕੀ ਆ, ਅਸੀਂ ਜਦੋਂ ਇਹ ਗੱਲ ਜਿੱਦਾਂ ਤੁਸੀਂ ਹੁਣੇ ਗੱਲ ਕਹੀ ਨਾ ਕਿ ਤੁਸੀਂ ਕਹਿੰਦੇ ਹੋ ਕਿ ਪ੍ਰੋਬਲਮ ਦੁਨੀਆ 'ਚ ਇਹ ਆ ਕਿ ਹਰ ਬੰਦਾ ਕਹਿੰਦਾ ਮੇਰਾ ਮਜ਼ਹਬ ਸਭ ਤੋਂ ਵਧੀਆ, ਜਾਂ ਜਿਹੜੇ ਲੋਕ ਕਹਿੰਦੇ ਨੇ, ਜਾਂ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਮੇਰਾ ਮਜ਼ਹਬ ਸਭ ਤੋਂ ਵਧੀਆ, ਮੈਂ ਕਹਿੰਦਾ ਉਹ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਕਹਿਣ ਦਿਓ, ਉਹਨਾਂ ਨੂੰ ਆਪਣਾ ਹੱਕ ਹੈ। ਜਿਹੜੇ ਲੋਕ ਬਹੁਤੇ ਹੀ ਆਪਣੇ ਮਜ਼ਹਬ ਦੇ ਦੀਵਾਨੇ ਹੋਏ ਆ, ਪਤਾ ਨਹੀਂ ਸਰ ਜੇ ਉਹਨਾਂ ਨੇ ਆਪਣੇ ਮਜ਼ਹਬ ਨੂੰ 5% ਵੀ ਫੋਲੋ ਕੀਤਾ ਹੁੰਦਾ ਨਾ, ਜੇ ਕਿਸੇ ਨੇ ਆਪਣੇ ਮਜ਼ਹਬ ਨੂੰ 5% ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ 5% ਫੋਲੋ ਕਰ ਲਿਆ, ਉਹ ਬੰਦਾ ਵਿਰਲਾ ਦਿਸੇਗਾ, ਬਿਲਕੁਲ ਅਲੱਗ ਨਜ਼ਰ ਆਏਗਾ। ਜਿਹਨੇ ਇਸਲਾਮ ਨੂੰ 5% ਵੀ ਲਾਗੂ ਕਰ ਦਿੱਤਾ, ਜਿਹਨੇ ਕ੍ਰਿਸਚੈਨਿਟੀ ਨੂੰ 5% ਲਾਗੂ ਕਰ ਦਿੱਤਾ, ਉਹ ਵਿਰਲਾ ਦਿਖੇਗਾ। ਸਾਡੇ ਉੱਥੇ ਕਰੋੜਾਂ ਦੀ ਤਾਦਾਦ 'ਚ ਹੈਗੇ ਨੇ ਹਿੰਦੂ, ਕਰੋੜਾਂ ਦੀ ਤਾਦਾਦ 'ਚ ਮੁਸਲਿਮ ਹੈਗੇ ਆ, ਕਰੋੜਾਂ ਦੀ ਤਾਦਾਦ 'ਚ ਉੱਥੇ ਸਿੱਖ ਹੈਗੇ ਨੇ, ਅਸੀਂ ਫਿਰ ਵੀ ਉੱਥੇ ਇੰਡੀਆ, ਪਾਕਿਸਤਾਨ, ਪੰਜਾਬ ਨੂੰ ਛੱਡ ਕੇ ਇੱਥੇ ਆਉਂਦੇ ਹਾਂ। ਧਰਮ ਸਾਡਾ ਜੇ ਇੰਨਾ ਹੀ ਅਸੀਂ ਫੋਲੋ ਕੀਤਾ ਹੁੰਦਾ, ਇੰਨਾ ਹੀ ਅਸੀਂ ਚੰਗੀ ਤਰ੍ਹਾਂ ਲਾਗੂ ਕੀਤਾ ਹੁੰਦਾ, ਜਿੱਥੇ ਸਭ ਤੋਂ ਵੱਧ ਹਿੰਦੂ ਰਹਿੰਦੇ ਆ, ਹਿੰਦੂ ਉੱਥੋਂ ਦੌੜ ਕੇ ਇੱਥੇ ਕੈਨੇਡਾ ਆ ਰਹੇ ਨੇ, ਇੱਥੇ ਕ੍ਰਿਸਚਨ ਵੱਧ ਨੇ, ਜਿੱਥੇ ਸਭ ਤੋਂ ਵੱਧ ਮੁਸਲਿਮ ਰਹਿੰਦੇ ਆ ਪਾਕਿਸਤਾਨ, ਉਹ ਹੱਥ ਜੋੜ ਕੇ ਮਿੰਨਤਾਂ ਕਰਕੇ ਪਾਕਿਸਤਾਨ ਛੱਡ ਕੇ ਇੱਥੇ ਆਉਂਦੇ ਆ। ਅਸੀਂ ਪੰਜਾਬੀ, ਸਾਡਾ ਤਾਂ ਨਾਮ ਹੀ ਲੱਗਾ ਹੋਇਆ ਨਾ ਕਿ ਸਾਨੂੰ ਪੰਜਾਬੀਆਂ ਨੂੰ ਬਾਕੀ ਰੋਟੀ ਬਾਅਦ 'ਚ ਖਵਾ ਦਿਓ, ਪਹਿਲਾਂ ਵੀਜ਼ਾ ਦੇ ਦਿਓ ਕੈਨੇਡਾ ਦਾ। ਉਹ ਕਹਿੰਦੇ ਕੈਨੇਡਾ ਦਾ ਨਹੀਂ ਮਿਲਣਾ, ਉਹ ਕਹਿੰਦੇ ਚਲੋ ਜੀ ਅਮਰੀਕਾ ਦਾ ਦੇ ਦਿਓ, ਅਸੀਂ ਤਾਂ ਕਹਿੰਦੇ ਰੋਟੀ ਬਾਅਦ 'ਚ ਖਾ ਲਾਂਗੇ। ਜਿੱਥੇ ਸਾਡੇ ਸਭ ਤੋਂ ਵੱਧ ਸਿੱਖ ਰਹਿੰਦੇ ਅਸੀਂ ਉਹਨਾਂ ਨੂੰ ਛੱਡ ਕੇ, ਜਿੱਥੇ ਗੁਰਦੁਆਰਾ ਸਾਹਿਬ ਨੇ ਸਭ ਕੁਛ ਨੇ, ਅਸੀਂ ਤਾਂ ਧਰਮ ਨੂੰ ਛੱਡ ਕੇ ਇੱਥੇ ਆਉਂਦੇ ਹਾਂ, ਗੱਲਾਂ ਮਾਰਦੇ ਅਸੀਂ ਬੜੀਆਂ ਬੜੀਆਂ। ਸਰ ਗੱਲ ਇਹ ਆ ਕਿ ਮੈਂ ਔਰ ਤੁਸੀਂ ਅਸੀਂ ਆਪਸ 'ਚ ਕੀ ਸ਼ੇਅਰ ਕੀਤਾ ਜਦੋਂ ਆਪਾਂ ਉੱਥੋਂ, ਤੁਸੀਂ, ਮੈਂ ਤੁਹਾਨੂੰ ਇੱਕ ਹੀ ਵਾਰ ਮਿਲਿਆ ਜਦੋਂ ਉੱਥੇ ਤੁਸੀਂ ਕ੍ਰਿਕਟ ਦਾ ਮੈਚ ਦੇਖਣ ਆਏ ਸੀ, ਉੱਥੇ ਹੋਰ ਵੀ ਕਿੰਨੇ ਬੰਦੇ ਸੀ, ਆਪਾਂ ਸਾਰਿਆਂ ਨੇ ਕ੍ਰਿਕਟ ਦਾ ਮੈਚ ਦੇਖਿਆ, ਠੀਕ ਹੈ। ਪਾਕਿਸਤਾਨ ਨੂੰ ਵੀ ਲੋਕ ਉੱਥੇ ਸਪੋਰਟ ਕਰ ਰਹੇ ਸੀ, ਅਸੀਂ ਇੰਡੀਆ ਨੂੰ ਸਪੋਰਟ ਕਰ ਰਹੇ ਸੀ, ਇਕੱਠੇ ਬੈਠੇ ਹਾਂ, ਮੈਚ ਇੰਜੋਏ ਕੀਤਾ, ਖਾਧਾ ਪੀਤਾ। ਅਸੀਂ ਕੋਈ ਜ਼ਿਕਰ ਕੀਤਾ ਕਿ ਜੀ ਤਾਰਿਕ ਸਾਹਿਬ ਤੁਹਾਡਾ ਧਰਮ ਵਧੀਆ ਜਾਂ ਮੇਰਾ ਧਰਮ ਵਧੀਆ, ਤੁਸੀਂ ਪਾਕਿਸਤਾਨ ਦੀ ਬੱਲੇ ਬੱਲੇ ਕਰ ਰਹੇ ਸੀ, ਉੱਥੇ ਪਾਕਿਸਤਾਨ ਦੇ ਝੰਡੇ ਲਹਿਰਾ ਰਹੇ ਸੀਗੇ, ਤੁਸੀਂ ਪਾਕਿਸਤਾਨ ਨੂੰ ਸਪੋਰਟ ਕਰ ਰਹੇ ਸੀ, ਮੈਂ ਇੰਡੀਆ ਨੂੰ ਕਰ ਰਿਹਾ ਸੀ, ਫਿਰ ਕੀ ਹੋਇਆ? ਜੇ ਤੇ ਅਸੀਂ ਪੜ੍ਹੇ ਲਿਖਿਆਂ ਦੀ ਤਰ੍ਹਾਂ, ਸਮਝਦਾਰ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨੀ ਹੈ, ਧਰਮ ਖੁੱਲ੍ਹ ਕੇ ਬੋਲੋ। ਮੈਂ ਤਾਂ ਕਹਿੰਦਾ ਜਿਹੜੇ ਲੋਕਾਂ ਨੂੰ ਧਰਮ ਦੇ ਬਹੁਤੇ ਦੀਵਾਨੇ ਆ, ਉਹਨਾਂ ਨੂੰ ਕਹੋ ਜੀ ਮੈਂ, ਤੁਸੀਂ ਧਰਮ ਨੂੰ ਜੇ ਸਹੀ ਮਾਇਨੇ 'ਚ ਧਰਮ ਦਾ ਫਲਸਫਾ ਪੜ੍ਹਿਆ ਹੋਵੇ, ਸਾਡੇ ਸਵੇਰੇ ਸ਼ਾਮ ਅਸੀਂ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਆਇਓ, ਸਾਰੀ ਗੱਲ ਪਿਆਰ ਦੀ ਹੈ। ਲੇਕਿਨ ਪ੍ਰੋਬਲਮ ਇਹ ਹੈ ਕਿ ਅਸੀਂ ਇੰਟਰਪ੍ਰੀਟੇਸ਼ਨ ਗਲਤ ਹੈ, ਨਾ ਅਸੀਂ ਉਹਨੂੰ ਸਮਝੀਏ ਧਰਮ ਨੂੰ। ਸੋ ਮੇਰੇ ਲਈ ਤਾਂ ਸਰ ਮੈਂ ਸਾਫ਼ ਕਹਿ ਦਿੰਦਾ, ਧਰਮ 5ਵੇਂ 6ਵੇਂ ਨੰਬਰ 'ਤੇ ਆ। ਬਹੁਤ ਲੋਕ ਕਹਿੰਦੇ ਜੀ ਅਸੀਂ ਓਫੈਂਡ ਹੋ ਜਾਂਦੇ ਇਹਦੇ ਲਈ, ਸਾਡੇ ਲਈ ਧਰਮ ਸਭ ਤੋਂ ਪਹਿਲਾਂ ਤੁਹਾਡੇ ਲਈ ਹੈ, ਤੁਸੀਂ ਰੱਖੋ, ਸਾਬਿਤ ਕਰਕੇ ਦਿਖਾਓ। ਸਾਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਤਾਰਿਕ ਸਾਹਿਬ ਤੁਸੀਂ ਕਹਿ ਰਹੇ ਹੋ, ਕੱਲ੍ਹ ਮਿਸਬਾ ਸਾਹਿਬ ਆਏ ਸੀਗੇ, ਕੱਲ੍ਹ ਮੈਨੂੰ ਮਿਸਬਾ ਹਲੀਮ ਸਾਹਿਬ ਦੀ ਗੱਲ ਬੜੀ ਚੰਗੀ ਲੱਗੀ। ਕੱਲ੍ਹ ਮਿਸਬਾ ਹਲੀਮ ਸਾਹਿਬ ਨੇ ਕਿਹਾ ਕਿ ਦੁਨੀਆ ਦੇ ਵਿੱਚ ਰਿਲੀਜਨ ਨੇ ਸਾਰਾ ਚੱਕਰਬਾਜੀ ਪਾਈ ਹੋਈ ਹੈ। ਮੈਂ ਵੈਸੇ ਇਹ ਨਹੀਂ ਮੰਨਦਾ, ਮੇਰੀ ਇਹ ਤੋਂ ਥੋੜ੍ਹੀ ਜਿਹੀ ਰਾਏ ਮਿਸਬਾ ਹਲੀਮ ਸਾਹਿਬ ਤੋਂ ਵੱਖਰੀ ਹੈ। ਮੈਂ ਮੰਨਦਾ ਕਿ ਧਰਮ ਦੀ ਰੋਂਗ ਇੰਟਰਪ੍ਰੀਟੇਸ਼ਨ ਨੇ ਸਾਰੀ ਚੱਕਰਬਾਜੀ ਪਾਈ ਹੋਈ ਹੈ। ਉਹ ਧਰਮ 'ਤੇ ਕਹਿੰਦਾ ਜਾਓ, ਜਾ ਕੇ ਮਿਲੋ ਚਾਈਨੀਜ਼ ਨੂੰ ਵੀ, ਮਿਲੋ ਪਾਕਿਸਤਾਨੀ ਨੂੰ, ਮਿਲੋ ਸਭ ਨੂੰ। ਤੁਹਾਡਾ, ਸਰ ਮੇਰੀ ਗੱਲ ਸੁਣੋ, ਕੋਈ ਗਲਤੀ ਹੋ ਗਈ ਕਿ ਤਾਰਿਕ ਸਾਹਿਬ ਪਾਕਿਸਤਾਨ 'ਚ ਪੈਦਾ ਹੋ ਗਏ ਅਤੇ ਮੈਂ ਇੰਡੀਆ 'ਚ ਪੈਦਾ ਹੋ ਗਿਆ? ਉਹ ਤਾਂ ਅਸੀਂ ਅਲੱਗ ਅਲੱਗ ਜਗ੍ਹਾ 'ਚ ਪੈਦਾ ਹੋ ਗਏ, ਹੈ ਤਾਂ ਅਸੀਂ ਇਨਸਾਨ ਹੀ। ਸੋ ਇਹ ਇਹਦੀ ਇਹ ਜਿਹੜੇ ਵਿਦ ਡਿਊ ਰਿਸਪੈਕਟ ਜਿਹੜੇ ਲੋਕਾਂ ਨੂੰ ਬਹੁਤ ਧਰਮ ਦੀ, ਉਹਨਾਂ ਨੂੰ ਹਰ ਚੀਜ਼ 'ਚ ਧਰਮ ਆ ਗਿਆ, ਖਾਣ 'ਚ ਧਰਮ ਆ ਗਿਆ, ਰੋਟੀ ਕਿੱਦਾਂ ਖਾਣੀ ਉਹਦੇ 'ਚ ਧਰਮ, ਉੱਠਣਾ ਕਿੱਦਾਂ, ਬੈਠਣਾ ਕਿੱਦਾਂ, ਸੋਣਾ ਕਿੱਦਾਂ, ਹਰ ਚੀਜ਼ 'ਚ ਧਰਮ ਲੈ ਆਏ ਨੇ, ਇਹ ਉਹਨਾਂ ਨੂੰ ਮੁਬਾਰਕ। ਆਪਾਂ ਗੱਲ ਕਰੀਏ ਇਨਸਾਨੀਅਤ ਦੀ। ਹਾਂਜੀ, ਨੈਕਸਟ ਕਾਲ, ਪੁਰਸ਼ੋਤਮ ਸਾਹਿਬ ਤੁਸੀਂ ਆਉਂਦੇ ਰਹੋ। ਪੁਰਸ਼ੋਤਮ ਜੀ, ਗੋ ਹੈਡ।
ਜਦਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਹਿਬ।
ਪਹਿਲਾਂ ਤਾਂ ਜੀ ਤੁਹਾਨੂੰ ਪਲੇਟ ਦੀ ਮੈਚ ਦੀਆਂ ਮੁਬਾਰਕਾਂ।
ਧਰਮ
ਦੀ ਕੀਤੀ ਹੈ, ਧਰਮ ਦੀ ਜਿਹੜੀ ਇੰਟਰਪ੍ਰੀਟੇਸ਼ਨ ਲੋਕ ਆਪਣੇ ਹਿਸਾਬ ਨਾਲ ਕਰਦੇ ਆ, ਦੈਟਸ ਬੈਸਟ ਵੇ ਟੂ ਡਿਸਕ੍ਰਾਈਬ। ਬਾਕੀ ਮੈਂ ਗੱਲ ਕਹਿਣੀ ਸੀ, ਜਿਹੜਾ ਤੁਸੀਂ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾ ਦਿੱਲੀ ਦੇ ਵਿੱਚ ਉਹਨੇ ਯੂ ਟਰਨ ਲਿਆ, ਸਰ ਯੂ ਟਰਨ ਤਾਂ ਪਹਿਲਾਂ ਵੀ ਲੈ ਚੁੱਕੇ ਆ। ਉਹਨੇ ਕਿਹਾ ਜੀ ਅਸੀਂ CAA ਦੇ ਵਿਰੋਧ ਦੇ ਵਿੱਚ ਅਸੀਂ ਇਹਦੇ ਵਿੱਚ ਬਾਹਰ ਆਏ ਹਾਂ, ਲੇਕਿਨ ਉਹਨਾਂ ਨੇ ਦੋਨਾਂ ਹਾਊਸ ਦੇ ਵਿੱਚ ਇਸ ਬਿੱਲ ਦਾ ਸਮਰਥਨ ਕੀਤਾ ਸੀਗਾ। ਉਹ ਤੋਂ ਬਾਅਦ ਦੇ ਵਿੱਚ ਉਹਨਾਂ ਵਾਸਤੇ ਵਜਾ ਜਾਂਦਾ ਇੱਕੋ ਹੀ ਹੈ ਕਿ ਹਰਸਿਮਰਤ ਕੌਰ ਬਾਦਲ ਦੀ ਜਸਟ ਮਨਿਸਟਰੀ ਨਾ ਚੱਲ ਜਾਵੇ, ਇਸ ਕਰਕੇ ਸਪੋਰਟ ਕਰਨੀ ਸੀ, ਕਿਉਂਕਿ ਉਹਦੇ ਉੱਪਰ ਸਵਾਲ ਖੜੇ ਹੋ ਗਏ ਸੀ ਵੀ ਜੇ ਉਹ ਉਹਦਾ ਸਪੋਰਟ ਨਹੀਂ BJP ਦੀ ਕਰਦੇ ਤਾਂ ਫਿਰ ਉਹਨਾਂ ਨੂੰ ਕਹਿ ਦਿੱਤਾ ਗਿਆ ਭਾਈ ਤੁਸੀਂ ਆਪਣੀ ਰਿਜ਼ਾਈਨ ਰੱਖ ਦਿਓ, ਉਸ ਤੋਂ ਬਾਅਦ ਜੋ ਮਰਜ਼ੀ ਕਰੋ। ਹਾਂਜੀ, ਇਸ ਕਰਕੇ ਉਹਨਾਂ ਨੂੰ ਇਹ ਕਰਨਾ ਹੀ ਪੈਣਾ ਸੀ ਜੀ। ਉਹ ਜਿੱਦਾਂ ਕਹਿੰਦੇ ਆ ਵੀ ਨੌਕਰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ, ਹਾਂਜੀ ਦੋ ਤਿੰਨ ਵਾਰੀ ਕਹਿੰਦਾ ਤੇ ਮਾਲਕ ਕਹਿੰਦਾ ਨਹੀਂ ਬਈ, ਤੇ ਫਿਰ ਕਹਿੰਦਾ ਵੀ ਤੂੰ ਕੀ ਕਰਨਾ, ਫਿਰ ਕਹਿੰਦਾ ਜੀ ਪੁਰਾਣੀ ਤਨਖਾਹ ਦੇ ਭਾਂਡੇ ਮੱਝ ਜਾਣਗੇ, ਉਹੀ ਹਾਲ ਆ।
ਨਹੀਂ, ਸਹੀ ਗੱਲ ਹੈ ਸਰ, ਥੈਂਕ ਯੂ ਫੋਰ ਸ਼ੇਅਰਿੰਗ ਦ ਜੋਕ ਐਸ ਵੈਲ। ਹਾਂ ਨਹੀਂ, ਸਹੀ ਗੱਲ ਹੈ ਸਰ,
ਕਰਨਾ ਕੀ ਆ, ਪ੍ਰਾਈਵੇਟ ਤਨਖਾਹ ਤੇ ਭਾਂਡੇ ਮਾਂਜੀ ਆ, ਕਰਨਾ ਤਾਂ ਉਹੀ ਕੁਝ ਆ। ਸੋ ਉਹਨਾਂ ਦੀ ਆਪਣੀ ਹਿਸਾਬ ਨਾਲ ਜੋ ਚੱਲਦੀ ਹੈ, ਉਹਨਾਂ ਨੂੰ ਇਹੀ ਸੀਗਾ ਕਿ ਸਾਡੀ ਮਨਿਸਟਰੀ ਨਾਲ ਜਾਵੇ, ਸੋ ਇਸ ਕਰਕੇ ਭਾਂਡੇ ਮਾਂਜੂ ਰੈਡੀ ਹੋਏ। ਥੈਂਕ ਯੂ ਸਰ, ਥੈਂਕ ਯੂ ਜੀ,
ਥੈਂਕ ਯੂ ਸਰ, ਥੈਂਕ ਯੂ। ਔਰ ਅਸੀਂ ਬਿਲਕੁਲ ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ। ਗੁਰਮੇਲ ਸਾਹਿਬ, ਤੁਹਾਡੀ ਕਾਲ ਵੀ ਔਨ ਦੀ ਏਅਰ ਕਰਾਂਗੇ। ਗੁਰਮੇਲ ਸਿੰਘ ਜੀ, ਤੁਸੀਂ ਵੀ ਹੋਲਡ ਕਰੋ, ਬਨਾਸੀ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਸਾਡੇ ਇੱਕ ਦੋ ਸਪੌਂਸਰ ਜਿਹੜੇ ਨੇ ਪਹਿਲਾਂ ਉਹ ਲੈ ਲਵਾਂ ਬੜੀ ਕੁਇਕਲੀ, ਔਰ ਫਿਰ ਤੁਹਾਡੀਆਂ ਕਾਲਸ
ਜੀ ਸਾਡੇ ਨਾਲ ਪੁਲਕਿਤ ਜੀ ਜੁੜੇ ਹੋਏ ਨੇ।
ਅੱਛਾ ਜੀ, ਪੁਲਕਿਤ ਜੀ ਜੁੜੇ ਨੇ ਜੀ ਡਾਕਟਰ ਨੀਲ ਗੱਜਰ ਐਂਡ ਐਸੋਸੀਏਟਸ ਤੋਂ। ਪੁਲਕਿਤ ਜੀ ਕੀ ਹਾਲ ਹੈ, ਸਭ ਠੀਕ ਹੈ?
ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ, ਤੁਸੀਂ ਸੁਣਾਓ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਔਰ ਡਾਕਟਰ ਨੀਲ ਗੱਜਰ, ਜਦੋਂ ਵੀ ਕੋਈ ਦੰਦਾਂ ਦਾ ਇਸ਼ੂ ਹੋਵੇ ਤਾਂ ਤੁਸੀਂ ਪਹੁੰਚ ਜਾਣਾ ਹੈ, ਬਿਊਟੀਫੁਲ ਅਮੇਜ਼ਿੰਗ ਫੈਸਿਲਿਟੀ, ਯੂ ਮਸਟ ਵਿਜ਼ਿਟ ਦੈਟ, ਕਿਉਂਕਿ ਤੁਹਾਨੂੰ ਜਦ ਉੱਥੇ ਜਾਓਗੇ ਤੁਹਾਨੂੰ ਖੁਦ ਹੀ ਅੰਦਾਜ਼ਾ ਹੋਏਗਾ ਕਿ ਕਿੰਨੀ ਪ੍ਰੋਫੈਸ਼ਨਲ, ਕਿੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਸਰਵਿਸਿਜ਼ ਦਿੰਦੇ ਨੇ। ਪੁਲਕਿਤ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ?
ਦੇਖੋ, ਮੈਂ ਤੇ ਹਮੇਸ਼ਾ ਜੋ ਆਉਂਦੀ ਹਾਂ, ਮੈਂ ਤੇ ਫੈਸਿਲਿਟੀਜ਼ ਤੇ ਟ੍ਰੀਟਮੈਂਟਸ ਦੇ ਬਾਰੇ ਦੱਸਦੀ ਹਾਂ ਜੋ ਜੋ ਇੱਥੇ ਹੁੰਦਾ, ਤੇ ਜਿਹੜੀ ਜਿਹੜੀ ਆਪਾਂ ਫੈਸਿਲਿਟੀਜ਼ ਲੋਕਾਂ ਨੂੰ ਪ੍ਰੋਵਾਈਡ ਕੀਤੀ ਹੈ ਕਿ ਆਪਾਂ ਇੱਥੇ ਵਾਕ ਇਨ ਪੇਸ਼ੈਂਟਸ ਵੀ ਲੈਂਦੇ ਹਾਂ। ਕੋਈ ਵੀ ਤੁਹਾਨੂੰ ਪ੍ਰੋਬਲਮ ਹੈ, ਕਿਉਂਕਿ ਆਫਿਸ ਨਾ ਬਹੁਤ ਵੱਡਾ, ਲਾਈਕ ਇੱਦਾਂ ਨਹੀਂ ਹੈ ਕਿ ਇੱਕ ਜਿੱਦਾਂ ਇੱਕ ਸਕੇਡਿਊਲ ਬਣਾਇਆ ਹੋਇਆ ਤੇ ਆਪਾਂ ਉਹੀ ਫੋਲੋ ਕਰਦੇ ਹਾਂ, ਉਹ ਵੀ ਫੋਲੋ ਕਰਦੇ ਹਾਂ, ਪਲੱਸ ਜਿਹੜੇ ਵੀ ਆਪਾਂ ਵਾਕ ਇਨ ਪੇਸ਼ੈਂਟਸ ਆਉਂਦੇ ਹਾਂ ਉਹਦੇ ਵਾਸਤੇ ਵੀ ਸਾਡੇ ਕੋਲ, ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਸਕੁਈਜ਼ ਇਨ ਜ਼ਰੂਰ ਕਰ ਲੈਂਦੇ ਹਾਂ, ਕਿਉਂਕਿ ਪਤਾ ਹੈ ਕਿ ਪੇਨ ਜਿਹੜੀ ਹੁੰਦੀ ਹੈ ਉਹ ਬਹੁਤ ਹੀ ਮਾੜੀ ਹੁੰਦੀ, ਅਨਬੇਅਰੇਬਲ ਹੁੰਦੀ ਹੈ, ਤੇ ਦੰਦਾਂ ਦੀ ਪੇਨ ਦਾ ਤੇ ਮੈਂ ਜ਼ਰੂਰੀ ਅੱਜ ਕਹਿਣਾ ਚਾਹੂੰਗੀ ਕਿ ਕਈ ਵੇਲੇ ਇੱਦਾਂ ਹੁੰਦਾ ਕਿ ਸਾਨੂੰ ਦੰਦਾਂ 'ਚ ਦਰਦ ਹੋ ਰਹੀ ਹੈ ਲੇਕਿਨ ਆਪਾਂ ਉਹਨੂੰ ਕਲੀਅਰਲੀ ਸਪੈਸੀਫਾਈ ਨਹੀਂ ਕਰ ਪਾਉਂਦੇ। ਥੋੜ੍ਹੀ ਦੇਰ ਦਰਦ ਹੁੰਦੀ ਹੈ, ਲੱਗਦਾ ਸਾਨੂੰ ਸੈਂਸਿਟੀਵਿਟੀ ਹੈਗੀ ਹੈ, ਠੰਡਾ ਗਰਮ ਦਾ ਜਾਂ ਮਿੱਠੇ ਦੇ ਨਾਲ ਸੈਂਸਿਟੀਵਿਟੀ ਹੈਗੀ ਹੈ, ਲੇਕਿਨ ਆਪਾਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਉਹ ਵੱਧਦਾ ਰਹਿੰਦਾ ਐਂਡ ਦੈਨ ਅਚਾਨਕ ਹੀ ਰਾਤ ਨੂੰ ਸ਼ੂਟਿੰਗ ਪੇਨ ਹੁੰਦੀ ਹੈ, ਅਸੀਂ ਅਗਲੇ ਦਿਨ ਡੈਂਟਲ ਆਫਿਸ ਪਹੁੰਚਾਉਂਦੇ ਹਾਂ। ਇਹ ਉਦੋਂ ਹੋ ਜਾਂਦਾ ਜਦੋਂ ਤੁਸੀਂ ਆਪਣੇ ਦੰਦ ਨੂੰ ਸੇਵ ਨਹੀਂ ਕਰ ਪਾਉਂਦੇ, ਜਦੋਂ ਤੁਸੀਂ ਪਹਿਲੇ ਹੀ ਅਗਰ ਆਪਣੀ ਰੈਗੂਲਰ ਚੈੱਕਅਪਸ ਰੱਖੋ, ਮਾੜੀ ਜਿਹੀ ਤੁਹਾਨੂੰ ਕੋਈ ਪੇਨ ਹੁੰਦੀ ਹੈ ਜਾਂ ਪ੍ਰੋਬਲਮ ਹੁੰਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਗਮਸ ਬੋਲਣ ਹੋ ਗਏ ਕਿਸੇ ਵਜ੍ਹਾ ਦੇ ਨਾਲ, ਲੇਕਿਨ ਤੁਹਾਨੂੰ ਵਜ੍ਹਾ ਨਹੀਂ ਪਤਾ, ਤੇ ਤੁਸੀਂ ਆਓ ਆਪਣਾ ਚੈੱਕਅਪ ਕਰਵਾਓ ਤੇ ਉੱਥੇ ਹੀ ਤੁਹਾਨੂੰ ਪਤਾ ਲੱਗੇਗਾ ਕੀ ਰੋਂਗ ਹੋ ਰਿਹਾ ਔਰ ਉਹਨੂੰ ਕਦੋਂ ਤੁਸੀਂ ਫੜ ਸਕਦੇ ਹੋ। ਕਿਉਂਕਿ ਦੰਦਾਂ ਦੀ ਪ੍ਰੋਬਲਮ ਇਹੋ ਜਿਹੀ ਪ੍ਰੋਬਲਮ ਹੈਗੀ ਹੈ ਕਿ ਜੇ ਤੁਸੀਂ ਉਹਨੂੰ ਟਾਈਮ ਸਿਰ ਉਹਨੂੰ ਫੜ ਲਓਗੇ, ਉਹਨੂੰ ਟਾਈਮ ਸਿਰ ਟ੍ਰੀਟਮੈਂਟ ਉਹਨੂੰ ਦੇ ਜਾਓਗੇ ਤੇ ਅੱਗੇ ਜਾ ਕੇ ਤੁਹਾਨੂੰ ਮੇਜਰ ਵਰਕ ਨਹੀਂ ਕਰਾਉਣਾ ਪਏਗਾ। ਇਹ ਇੱਦਾਂ ਹੀ ਚੱਲਦਾ ਹੈ ਦੰਦਾਂ ਦਾ, ਕਿਉਂਕਿ ਦੰਦਾਂ ਦੇ ਵਿੱਚ ਜਿਹੜਾ ਜਦੋਂ ਤੱਕ ਉੱਪਰ ਜਿਹੜਾ ਇਨੈਮਲ ਹੁੰਦਾ, ਜਦੋਂ ਤੱਕ ਉਹਦੇ ਵਿੱਚ ਹੁੰਦੀਆਂ ਕੈਵਿਟੀਜ਼ ਬਣ ਰਹੀਆਂ ਹੁੰਦੀਆਂ ਜਾਂ ਕੋਈ ਪ੍ਰੋਬਲਮ ਹੋ ਰਹੀ ਹੁੰਦੀ, ਸਾਨੂੰ ਪਤਾ ਨਹੀਂ ਚੱਲਦਾ, ਲੇਕਿਨ ਜਿੱਦਾਂ ਹੀ ਉਹ ਨਰਵ ਦੇ ਕੋਲ ਪਹੁੰਚਣ ਲੱਗਦਾ ਹੈ ਤੇ ਸਾਨੂੰ ਪੇਨ ਹੋਣੀ ਸਟਾਰਟ ਹੋ ਜਾਂਦੀ ਹੈ, ਸੈਂਸਿਟੀਵਿਟੀ ਹੋਣੀ ਸਟਾਰਟ ਹੋ ਜਾਂਦੀ ਹੈ, ਅਸੀਂ ਉਦੋਂ ਡੈਂਟਲ ਆਫਿਸ ਆਉਂਦੇ ਹਾਂ। ਲੇਕਿਨ ਅਗਰ ਇਹੀ ਆਪਾਂ ਰੈਗੂਲਰਲੀ ਚੈੱਕਅਪ ਕਰਵਾਈਏ, ਰੈਗੂਲਰਲੀ ਆਪਣੀ ਕੈਵਿਟੀਜ਼ ਚੈੱਕਅਪ ਕਰਵਾਈਏ, ਕੋਈ ਸਾਨੂੰ ਪ੍ਰੋਬਲਮ ਹੋ ਰਹੀ ਹੈ, ਪੋਕਿਟਸ ਹੋ ਰਹੀਆਂ, ਸਾਡੀ ਗਮ ਸੋਲਨ ਹੋ ਰਹੀਆਂ ਜਾਂ ਬਿਲਡਅਪ ਜ਼ਿਆਦਾ ਹੋ ਰਿਹਾ, ਉਹਦੇ ਵਜ੍ਹਾ ਨਾਲ ਆਪਾਂ ਕਲੀਨਿੰਗ ਵਗੈਰਾ ਪ੍ਰੋਪਰਲੀ ਕਰਵਾਈਏ, ਤਾਂ ਸਾਨੂੰ ਹਾਰਡਲੀ ਕਦੀ ਕੋਈ ਪ੍ਰੋਬਲਮ ਆਏਗੀ। ਸੋ ਆਪਣੀ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਤੁਸੀਂ ਆਪਣੇ ਰੈਗੂਲਰ ਚੈੱਕਅਪ ਕਰਵਾਓ, ਔਰ ਅਸੀਂ ਇੱਥੇ ਕੋਈ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ, ਇਮਰਜੈਂਸੀ ਪੇਨ ਵੀ ਹੈਗੀ ਹੈ ਤੇ ਆਪਾਂ ਉਹ ਵੀ ਸਕੁਈਜ਼ ਇਨ ਕਰਦੇ ਹਾਂ ਪੇਸ਼ੈਂਟ, ਕਿਉਂਕਿ ਸਾਡਾ ਇੱਥੇ ਆਫਿਸ ਬਹੁਤ ਵੱਡਾ ਹੈ, ਸਾਡੀ ਸਟੇਟ ਆਫ ਦਾ ਆਰਟ ਫੈਸਿਲਿਟੀਜ਼ ਹੈ, ਟ੍ਰੀਟਮੈਂਟਸ ਅਤੇ ਸਾਰੇ ਤਰ੍ਹਾਂ ਦੇ ਟ੍ਰੀਟਮੈਂਟਸ ਹੁੰਦੇ ਆ, ਰੂਟ ਕੈਨਾਲਸ ਤੋਂ ਲੈ ਕੇ ਈਵਨ ਅਤੇ ਸਲੀਪ ਡੈਂਟਿਸਟਰੀ ਹੁੰਦੀ ਹੈ, ਜਿੱਥੇ ਕੋਈ ਪੇਸ਼ੈਂਟਸ ਹੁੰਦੇ ਆ ਨਾ ਜਿਹਨਾਂ ਨੂੰ ਬਹੁਤ ਡਰ ਲੱਗਦਾ, ਬਹੁਤ ਜ਼ਿਆਦਾ ਪੈਨਿਕ ਕਰ ਲੈਂਦੇ ਨੇ, ਉਹਨਾਂ ਵਾਸਤੇ ਹੈਗਾ ਕਿ ਤੁਸੀਂ ਸਲੀਪ ਡੈਂਟਿਸਟਰੀ ਵੀ ਅਵੇਲ ਕਰ ਸਕਦੇ ਹੋ, ਇਟਸ ਫੋਰ ਅਡਲਟਸ ਐਂਡ ਚਿਲਡਰਨ ਲਾਈਕ ਵਾਈਜ਼, ਤੇ ਜਾਂ ਫਿਰ ਜੇ ਤੁਸੀਂ ਥੋੜ੍ਹਾ ਜਿਹਾ ਰਿਲੈਕਸ ਹੋਣਾ ਚਾਹੁੰਦੇ ਹੋ, ਉਹਦੇ ਵਾਸਤੇ ਸਾਡੇ ਕੋਲ ਲਾਫਿੰਗ ਗੈਸ ਵੀ ਹੈਗੀ ਹੈ, ਤੁਸੀਂ ਕੋਈ ਵੀ ਟ੍ਰੀਟਮੈਂਟ ਅੰਡਰ ਲਾਫਿੰਗ ਗੈਸ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਲੱਗਦਾ, ਤੇ ਤੁਸੀਂ ਆਓ ਇੱਕ ਵਾਰ ਆ ਕੇ ਇੱਥੇ ਦੇਖੋ, ਅਗਰ ਤੁਸੀਂ ਇੱਥੇ ਪਹਿਲੀ ਵਾਰੀ ਆ ਰਹੇ ਹੋ ਤੇ ਦੈਨ ਆਲਸੋ ਯੂ ਕੈਨ ਬੁੱਕ ਐਨ ਅਪਾਇੰਟਮੈਂਟ, ਸਾਡਾ ਨੰਬਰ ਹੈਗਾ 2890010009।
ਥੈਂਕ ਯੂ ਵੈਰੀ ਮਚ ਪੁਲਕਿਤ ਜੀ, ਮੈਂ ਨੰਬਰ ਇੱਕ ਵਾਰੀ ਫਿਰ ਦੱਸ ਦਵਾਂ ਕਿ 2894010009, ਨੰਬਰ ਫਿਰ ਨੋਟ ਕਰੋ 2894010009। ਬਹੁਤ ਬਹੁਤ ਸ਼ੁਕਰੀਆ ਜੀ, ਦੰਦਾਂ ਦੀ ਕਦੇ ਵੀ ਜ਼ਰੂਰਤ ਹੈ, ਕੋਈ ਵੀ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ ਹੈ, ਕੋਈ ਤੁਹਾਡੇ ਕੋਲ ਨਹੀਂ ਹੈ ਇੰਸ਼ੋਰੈਂਸ, ਕੋਈ ਤੁਸੀਂ ਜਾਣੇ ਹੈਗੇ ਹੋ ਕੋਈ ਛੋਟੇ ਦੰਦਾਂ ਦਰਦ ਆ ਜਾਂ ਕੋਈ ਬੜੀ ਟ੍ਰੀਟਮੈਂਟ ਕਰਾਉਣੀ ਹੈ, ਅਮੇਜ਼ਿੰਗ ਫੈਸਿਲਿਟੀ 2894010009। ਬਹੁਤ ਸ਼ੁਕਰੀਆ ਪੁਲਕਿਤ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਗੁਰਮੇਲ ਜੀ, ਤੁਸੀਂ ਆਉਂਦੇ ਰਹੋ, ਗੁਰਮੇਲ ਜੀ ਗੋ ਅਹੈਡ।
ਹਾਂਜੀ ਜਗਵੀਰ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ।
ਸਰ ਜਗਵੀਰ ਜੀ, ਜਦੋਂ ਵੀ ਧਰਮ ਦੀ ਗੱਲ ਆਉਂਦੀ ਹੈ ਨਾ, ਮੈਂ ਤਾਂ ਤੁਹਾਡੇ ਤੋਂ ਇੱਕ ਹੀ ਗੱਲ ਸੁਣਦਾ ਹੁੰਦਾ ਵੀ ਧਰਮ ਦੀ ਰੋਂਗ ਇੰਟਰਪ੍ਰੀਟੇਸ਼ਨ ਕਰਦੇ ਆ ਨਾ ਲੋਕ। ਪਰ ਜਗਵੀਰ ਜੀ, ਜੇ ਆਪਾਂ ਗਹਿਰਾਈ ਨਾਲ ਦੇਖੀਏ ਤਾਂ ਦੇਖੋ, ਅੱਜ ਜੇ ਦੁਨੀਆਂ ਦੇ ਵਿੱਚ ਨਾ ਸਭ ਤੋਂ ਜਿਹੜੀਆਂ ਵਧੀਆ ਤਰੀਕੇ ਨਾਲ ਇਨਸਾਨ ਜੀ ਰਹੇ ਆ ਉਹ ਹੈਗਾ ਸਵੀਡਨ, ਨਾਰਵੇ, ਡੈਨਮਾਰਕ, ਜਿੱਥੇ ਧਰਮ ਨੂੰ ਸਿਰਫ 10% ਲੋਕ ਮੰਨਦੇ ਆ ਨਾ, ਤੇ ਅੱਜ ਯੂਰਪ ਦੇ ਵਿੱਚ ਦੇਖ ਲਓ ਲੋਕੀ ਧਰਮ ਤੋਂ ਪਰੇ ਹੋਈ ਜਾਂਦੇ ਆ ਸਾਰੇ, ਹਨਾ। ਉਹ ਅੱਜ ਤੁਸੀਂ ਨੀਦਰਲੈਂਡ ਦੇ ਵਿੱਚ ਦੇਖ ਲਓ, ਅੱਜ ਬੈਲਜੀਅਮ 'ਚ ਦੇਖ ਲਓ, ਜੇਲ੍ਹਾਂ ਖਾਲੀ ਪਈਆਂ ਉਹਨਾਂ ਦੀਆਂ, ਕੋਈ ਬੰਦੇ ਆ ਜਿਹੜੇ ਉਹ ਕ੍ਰਾਈਮ ਕਰਦੇ ਹੀ ਨਹੀਂ, ਉਹਨਾਂ ਨੂੰ ਪਤਾ। ਦੇਖੋ ਹੁਣ ਗੱਲ ਇਹ ਆ ਵੀ ਜਦੋਂ ਧਰਮ ਬਣਿਆ ਸੀ ਨਾ, ਉਦੋਂ ਕੋਈ ਸੰਵਿਧਾਨ ਨਹੀਂ ਸੀ, ਕੋਈ ਕਾਨੂੰਨ ਨਹੀਂ ਸੀ, ਧਾਰਮਿਕ ਧਾਰਮਿਕ ਬੁੱਕਾਂ ਸੀਗੀਆਂ ਜਿਹੜੀਆਂ ਆਈਆਂ ਹਨਾ, ਲੋਕਾਂ ਸਿਰਫ ਜਿਹੜਾ ਧਰਮ ਸੀ ਨਾ ਉਹ ਇੱਕ ਜਨਰਲ ਤਰੀਕਾ ਦੱਸਦਾ ਸੀ ਇਨਸਾਨੀਅਤ ਨੂੰ, ਕਿਉਂਕਿ ਉਦੋਂ ਕੋਈ ਕਾਨੂੰਨ ਨਹੀਂ ਸੀ ਹੈਗਾ ਹਨਾ, ਉਦੋਂ ਕੋਈ ਕਾਨੂੰਨ ਨਹੀਂ ਸੀ, ਕੋਈ ਕੁਛ ਨਹੀਂ ਸੀ, ਸਿਰਫ ਇੱਕ ਜੀਣ ਦਾ ਤਰੀਕਾ ਸੀਗਾ ਉਹ, ਬਈ ਤੁਸੀਂ ਇਸ ਤਰੀਕੇ ਨਾਲ ਜੀ ਸਕਦੇ ਹੋ। ਉਹ ਜਿਹੜੇ ਆਪਣੇ ਪੁਰਾਣੇ ਸੀਗੇ, ਚਾਹੇ ਮੁੱਲਾ ਲਾ ਲਓ ਚਾਹੇ ਪੰਡਿਤ ਲਾ ਲਓ, ਉਹ ਲੋਕਾਂ ਨੂੰ ਦੱਸਦੇ ਸੀ ਵੀ ਤੁਸੀਂ ਭਾਈ ਧਾਰਮਿਕ ਗ੍ਰੰਥਾਂ 'ਚ ਐਂ ਲਿਖਿਆ ਬਈ ਐਂ ਜੀਣਾ ਤੁਸੀਂ ਹਨਾ। ਪਰ ਹੁਣ ਸੁਖਵੀਰ ਜੀ ਮੈਂ ਕਹਿੰਦਾ ਵੀ ਲੋਕ ਸਮਝਦੇ ਕਿਉਂ ਨਹੀਂ, ਸਮਾਂ ਬਦਲ ਗਿਆ ਭਾਈ ਸਾਹਿਬ ਜੀ, ਸਮਾਂ ਬਦਲ ਗਿਆ। ਉਹ ਗੱਲਾਂ ਸੀਗੀਆਂ ਉਹ ਪੁਰਾਣੀਆਂ ਸਦੀਆਂ ਦੀਆਂ ਹਨਾ, ਹੁਣ 2020 ਚੱਲਦਾ, ਹੁਣ ਜਿਹੜੀਆਂ ਉਹ ਧਾਰਮਿਕ ਬੁੱਕਾਂ ਦੀ ਲੋੜ ਨਹੀਂ ਹੈਗੀ। ਹੁਣ ਦੇਖੋ ਧਾਰਮਿਕ ਬੁੱਕਾਂ ਦੇ ਵਿੱਚ ਅੱਜ ਵੀ ਸ਼ਰੀਅਤ ਦੇ ਨਾਂ 'ਤੇ ਦੇਖੋ ਕਿਵੇਂ ਲੋਕਾਂ ਨੂੰ ਉੱਥੇ ਲਟਕਾ ਦਿੰਦੇ ਆ ਚੌਂਕਾਂ ਦੇ ਵਿੱਚ। ਅੱਜ ਵੀ ਦੇਖੋ ਹਿੰਦੂ ਧਾਰਮਿਕ ਗ੍ਰੰਥ ਆ ਜਿਹੜਾ ਕਿੱਡਾ ਵੱਡਾ ਜਾਤ ਪਾਤ ਦਾ ਊਚ ਨੀਚ ਦਾ ਕਿੱਡਾ ਵੱਡਾ ਦਾਇਰਾ ਉਹਨਾਂ ਨੇ ਫੈਲਾਇਆ ਹੋਇਆ, ਠੀਕ ਆ। ਕਿਵੇਂ ਅੱਜ ਜਿਹੜੇ ਦਲਿਤ ਲੋਕ ਆ ਉਹਨਾਂ ਦੇ ਕਿਵੇਂ ਜ਼ੁਲਮ ਕਰਦੇ ਆ ਉੱਪਰਲੀਆਂ ਜਾਤਾਂ ਵਾਲੇ, ਠੀਕ ਆ। ਅੱਜ ਜੇ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਸਿੱਖ ਧਰਮ ਦੇ ਵਿੱਚ ਦੇਖ ਲਓ ਜੀ, ਰਾਮਗੜੀਆਂ ਦਾ ਗੁਰਦੁਆਰਾ ਸਾਹਿਬ ਅਲੱਗ, ਜੱਟਾਂ ਦਾ ਅਲੱਗ, ਇਹ ਫਲਾਨੀ ਕਾਸਟ ਵਾਲਿਆਂ ਦਾ ਅਲੱਗ, ਫਲਾਨੀ ਕਾਸਟ ਵਾਲਿਆਂ ਦਾ ਅਲੱਗ, ਉਹਨਾਂ ਦੇ ਸ਼ਮਸ਼ਾਨ ਘਾਟ ਅਲੱਗ, ਉਹਨਾਂ ਦੇ ਅਲੱਗ। ਉਹ ਮਹਾਰਾਜ ਕਰਦੇ ਕੀ ਆ ਯਾਰ, ਇਹ ਮੈਂ ਤਾਂ ਕਹਿੰਦਾ ਇਹ ਬੁਲਸ਼ਿਟ ਆ, ਠੀਕ ਆ। ਇਹ ਇਨਸਾਨ ਸਾਰੇ ਇੱਕੋ ਜਿਹੇ ਆ, ਇਕੁਅਲ ਆ। ਦੇਖੋ ਇਹ ਸਾਰਾ ਧਰਮ ਨੇ ਇਹ ਜਿਹੜਾ ਵੀ ਇਹ ਫੈਲਾਇਆ ਹੋਇਆ ਨਾ, ਫਿਰ ਤੁਸੀਂ ਕਹਿੰਦੇ ਹੋ ਧਰਮ ਦੀ ਰੋਂਗ ਇੰਟਰਪ੍ਰੀਟੇਸ਼ਨ ਕਰਦੇ ਆ, ਜਿਹੜਾ ਕੁਛ ਅਸੀਂ ਮਹਿਸੂਸ ਕਰਦੇ ਹਾਂ ਉਹੀ ਤਾਂ ਕਹਿ ਰਹੇ ਹਾਂ। ਇਹਦੇ 'ਚ ਰੋਂਗ ਇੰਟਰਪ੍ਰੀਟੇਸ਼ਨ ਵਾਲੀ ਕਿਹੜੀ ਗੱਲ ਆ, ਠੀਕ ਆ ਨਾ। ਰੋਂਗ ਇੰਟਰਪ੍ਰੀਟੇਸ਼ਨ ਨਹੀਂ ਹੈਗੀ ਸੁਖਵੀਰ ਜੀ, ਅਸਲ 'ਚ ਰਿਐਲਿਟੀ ਇਹ ਆ ਜਿਹੜੀ ਤੁਹਾਨੂੰ ਇਹ ਜਿਹੜੀਆਂ ਗੱਲਾਂ ਨੇ ਹੈ ਨਾ ਧਰਮ ਦੀਆਂ, ਸਾਰੇ ਲੋਕ ਸਫੜ ਹੋ ਰਹੇ ਆ। ਅੱਜ ਦੇਖੋ, ਅੱਜ ਅਮੈਰੀਕਾ, ਕੈਨੇਡਾ ਜਾਂ ਉਹ ਯੂਰਪੀਅਨ ਕੰਟਰੀ ਲਾ ਲਈਓ, ਇਹਦੇ ਵਿੱਚ ਇੱਕ ਤਰ੍ਹਾਂ ਦਾ ਕਾਨੂੰਨ ਦਾ ਰਾਜ ਆ। ਮੈਂ ਕਹਿੰਦਾ ਜੇ ਅੱਜ ਕੋਈ ਸੱਚੀ ਰਿਲੀਜ਼ਨ ਬੁੱਕ ਆ ਨਾ, ਉਹ ਕੈਨੇਡਾ ਦਾ ਸੰਵਿਧਾਨ ਆ, ਅਮੈਰੀਕਾ ਦਾ ਸੰਵਿਧਾਨ ਆ, ਜਿਹੜਾ ਉਹ ਇੰਡੀਆ ਦਾ ਸੰਵਿਧਾਨ ਆ, ਜਿਹੜਾ ਸਾਰੇ ਲੋਕਾਂ ਨੂੰ ਕਹਿੰਦਾ ਇਕੁਅਲ ਆ, ਸਾਰਿਆਂ ਦੇ ਅਧਿਕਾਰ ਇਕੁਅਲ ਆ, ਸਾਰੇ ਸੇਮ ਆ, ਕੋਈ ਉੱਚਾ ਨਹੀਂ ਕੋਈ ਨੀਚਾ ਨਹੀਂ, ਹੈ ਨਾ, ਸਾਰਿਆਂ ਨੂੰ ਇੱਕੋ ਜਿਹੀ ਨਿਗਾਹ ਨਾਲ ਦੇਖਿਆ ਜਾਂਦਾ। ਜਗਵੀਰ ਜੀ ਸਾਨੂੰ ਲੋੜ ਨਹੀਂ ਹੈਗੀ ਉਹਦੀ, ਜਿਹੜਾ ਪੁਰਾਣਾ ਸੀਗਾ ਢਾਂਚਾ ਜਿਹੜਾ ਅੱਜ ਬਣਿਆ ਹੋਇਆ ਨਾ, ਮੈਂ ਕਹਿੰਦਾ ਵੀ ਇਹ ਬਹੁਤ ਵਧੀਆ ਵਾ ਜੀ। ਓਕੇ, ਬਾਕੀ ਤਾਂ ਮੈਂ ਤੁਹਾਡੇ ਵਿਚਾਰ ਸੁਣ ਲੈਣਾ, ਥੈਂਕ ਯੂ ਵੈਰੀ ਮੱਚ।
ਹਾਂਜੀ, ਥੈਂਕ ਯੂ ਜੀ। ਸਰ ਇਸ ਤਰ੍ਹਾਂ ਆ ਕਿ ਜਿਹੜੇ ਅਸੀਂ ਵੈਸਟਰਨ ਕੰਟਰੀਜ਼ ਦੀ ਜਿਨ੍ਹਾਂ ਦੇ ਤੁਸੀਂ ਨਾਮ ਲਏ ਨੇ, ਫਿਨਲੈਂਡ, ਨਾਰਵੇ, ਸਵੀਡਨ ਜਾਂ ਹੋਰ ਵੀ ਜਿਨ੍ਹਾਂ ਵੈਸਟਰਨ ਕੰਟਰੀਜ਼ 'ਚ ਆਉਂਦੇ ਹੈਗੇ ਆ, ਅਸਲੀਅਤ ਇਹ ਆ ਕਿ ਯੈਸ, ਜਿਹੜੀ ਤੁਹਾਨੂੰ ਪਤਾ ਕ੍ਰਿਸ਼ਚੈਨਿਟੀ ਸ਼ੁਰੂ ਕਿੱਥੇ ਹੋਈ ਆ, ਠੀਕ ਹੈ। ਕ੍ਰਿਸ਼ਚੈਨਿਟੀ ਕਿਉਂਕਿ ਅਸੀਂ ਜਿਹੜੇ ਸਨ ਵੀ ਕਹਿੰਦੇ ਹਾਂ ਵੀ ਅਸੀਂ ਮਤਲਬ ਕਿ ਜੀਸਸ ਕ੍ਰਾਈਸਟ ਤੋਂ ਹੀ ਸਾਰਾ ਰੈਫਰੈਂਸ ਲੈਂਦੇ ਹਾਂ, ਅੱਜ ਜੇ ਸਨ ਅਸੀਂ 2020 ਗਿਰ ਰਹੇ ਹਾਂ। ਸੋ ਫਸਟ ਸੈਂਚੁਰੀ ਰੋਮਨ ਪ੍ਰੋਵਿੰਸ ਜਿਹੜੀ ਸੀਗੀ ਜੁੜਿਆ, ਉੱਥੋਂ ਇਹ ਕ੍ਰਿਸਚੈਨਿਟੀ ਸਟਾਰਟ ਹੋਈ, ਠੀਕ ਹੈ। ਉਸ ਤੋਂ ਬਾਅਦ ਇਹ ਪਹਿਲਾਂ ਨੋ ਡਾਊਟ ਸਾਡੇ ਉੱਥੇ ਸਾਊਥ ਏਸ਼ੀਆ 'ਚ ਵੀ ਚਲੀ ਗਈ ਹੈ, ਸਾਡੇ ਇੰਡੀਅਨ ਸਬ ਕੋਂਟੀਨੈਂਟ 'ਚ ਵੀ ਹੈ, ਬਟ ਕ੍ਰਿਸਚੈਨਿਟੀ ਜਿਹੜੀ ਹੈ ਪਹਿਲਾਂ ਵੈਸਟ ਦੇ ਵਿੱਚ ਆਈ ਹੈ। ਇਹਨਾਂ ਲੋਕਾਂ ਨੇ ਜੇ ਅਸੀਂ ਗੱਲ ਕਹੀਏ ਨਾ ਨੇਸ਼ਨ ਬਿਲਡਿੰਗ ਦੀ ਜਿਹੜੀ ਗੱਲ ਹੈ, ਤੁਸੀਂ ਅੱਜ ਅਸੀਂ ਜ਼ਰੂਰ ਦੇਖ ਰਹੇ ਹਾਂ ਕਿ ਜੀ ਕ੍ਰਾਈਸਟ ਸਾਹਿਬ ਦੀ ਜਿਹੜੀ ਅਸੀਂ ਮੂਰਤੀ ਆ ਉਹ ਅਸੀਂ ਇਸ ਜਗ੍ਹਾ ਤੋਂ ਹਟਾ ਦੇਣੀ ਹੈ, ਇਸ ਜਗ੍ਹਾ ਤੋਂ ਹਟਾ ਦੇਣੀ ਹੈ, ਅਸੀਂ ਜਿਹੜਾ ਕ੍ਰਿਸਮਸ ਟ੍ਰੀ ਹੈ ਜੀ ਉਹ ਅਸੀਂ ਇਸ ਜਗ੍ਹਾ ਤੋਂ ਹਟਾ ਦੇਣਾ, ਅਸੀਂ ਹੁਣ ਮੈਰੀ ਕ੍ਰਿਸਮਸ ਨਹੀਂ ਕਹਿਣਾ, ਅਸੀਂ ਹੈਪੀ ਹੋਲੀਡੇਜ਼ ਕਹਿਣਾ ਸ਼ੁਰੂ ਕਰ ਦੇਣਾ। ਬਟ ਇਹ ਸਾਰਾ ਵੈਸਟ ਦਾ ਜਿਹੜਾ ਬੇਸਿਕ ਸਾਰਾ ਕੁਛ ਸਿਸਟਮ ਹੈ ਉਹ ਧਰਮ ਤੋਂ ਹੀ ਸਭ ਕੁਛ ਆਇਆ। ਹਾਂ, ਇਹਨਾਂ ਲੋਕਾਂ ਨੇ ਚੰਗੀ ਗੱਲ ਇਹ ਕੀਤੀ ਕਿ ਇਹਨਾਂ ਨੇ ਆਪਣੇ ਧਰਮ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਲਾਗੂ ਕਰ ਦਿੱਤਾ, ਔਰ ਇਹਨਾਂ ਨੇ ਕਿਹਾ ਕਿ ਠੀਕ ਹੈ ਸਾਡਾ ਜਿਹੜਾ ਧਰਮ ਹੈ ਸਾਨੂੰ ਲੋਕਾਂ ਦੇ ਨਾਲ ਵਧੀਆ ਤਰੀਕੇ ਨਾਲ ਰਹਿਣਾ ਸਿਖਾਉਂਦਾ ਹੈ। ਇਹਨਾਂ ਨੇ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕਰ ਰਹੇ ਸੀ ਡਿਸਕ੍ਰਿਮੀਨੇਸ਼ਨ ਦੀ ਕਿ ਅਸੀਂ ਧਰਮ ਦੇ ਆਧਾਰ ਤੇ ਜਾਤ ਪਾਤ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਟ ਕਰਦੇ ਹਾਂ, ਇਹਨਾਂ ਨੇ ਉਹ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਨੋ ਡਾਊਟ ਇੱਥੇ ਵੀ ਰੇਸਿਜ਼ਮ ਹੈ ਥੋੜ੍ਹਾ ਬਹੁਤਾ, ਬਟ ਬਾਏ ਐਂਡ ਲਾਰਜ ਦੇ ਹੈਵ ਇੰਬਰੇਸਡ ਅਸ। ਸਾਡੇ ਉੱਥੇ ਤਾਂ ਅਸੀਂ ਜਿਹੜਾ ਪੰਜਾਬ ਦੇ ਵਿੱਚ ਬਾਹਰੋਂ ਆਉਂਦਾ, ਅਸੀਂ ਇੰਡੀਆ ਤੋਂ ਕੋਈ ਆ ਜਾਵੇ, ਵਿਦ ਇਨ ਇੰਡੀਆ ਆ ਜਾਵੇ, ਅਸੀਂ ਉਹਨੂੰ ਬਈਆ ਕਹਿੰਦੇ ਹਾਂ, ਅਸੀਂ ਲੈਂਗੁਏਜ ਦੀ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਇਹਨਾਂ ਮੁਲਕਾਂ 'ਚ ਆ ਕੇ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜੀ ਅਸੀਂ ਕੈਬਨਿਟ ਮੰਤਰੀਆਂ ਤੱਕ ਅਸੀਂ ਪਹੁੰਚ ਗਏ ਹੈਗੇ ਹਾਂ, ਅਤੇ ਚਾਹੇ ਅਸੀਂ ਕੱਲ੍ਹ ਨੂੰ ਕਹਿੰਦੇ ਹਾਂ ਕਿ ਅਸੀਂ ਸਾਡੇ ਪ੍ਰੀਮੀਅਰ ਵੀ ਰਹੇ ਨੇ, ਉਜਲ ਦਸਾਂਝ ਸਾਹਿਬ ਸਾਡੇ ਆਪਣੇ ਪ੍ਰੀਮੀਅਰ ਵੀ ਰਹੇ ਨੇ, ਲੇਕਿਨ ਬੇਸਿਸ ਮੈਂ ਇਹੀ ਸਮਝਦਾ ਕਿ ਰਿਲੀਜਨ ਦਾ, ਦੈਟ ਇਜ਼ ਪੁਆਇੰਟ ਨੰਬਰ 1। ਸੈਕਿੰਡ ਪੁਆਇੰਟ ਇੱਕ ਹੋਰ ਬੜਾ ਇੰਪੋਰਟੈਂਟ ਹੈ, ਅੱਜ ਵੈਲ ਲੈਟਸ ਟਾਕ ਦੀ 10th ਐਨਵਰਸਰੀ ਆ, ਮੈਂਟਲ ਹੈਲਥ ਦੇ ਇਸ਼ੂਜ਼ ਦੀ ਗੱਲਬਾਤ ਹੋ ਰਹੀ ਹੈ। ਮੈਂ ਨਹੀਂ ਕਹਿੰਦਾ, ਦੇਖੋ ਦੋ ਤਰ੍ਹਾਂ ਦੇ ਲੋਕਾਂ ਨੂੰ ਮੈਂਟਲ ਹੈਲਥ ਦੇ ਇਸ਼ੂਜ਼ ਬੜੇ ਘੱਟ ਹੁੰਦੇ ਨੇ, ਮੈਂ ਨਹੀਂ ਕਹਿੰਦਾ ਕਿ ਬਿਲਕੁਲ ਹੀ ਨਹੀਂ ਹੁੰਦੇ, ਪਰ ਬੜੇ ਘੱਟ ਹੁੰਦੇ ਨੇ। ਕਿਹੜੇ ਦੋ ਤਰ੍ਹਾਂ ਦੇ ਲੋਕ? ਇੱਕ ਤਾਂ ਉਹ ਹੈਗੇ ਆ ਕਿ ਜਿਹੜੇ ਜਿਨ੍ਹਾਂ ਦਾ ਰੱਬ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਹੈ, ਔਰ ਜਿਹੜਾ ਧਰਮ ਹੈ ਨਾ ਇਹ ਬਿਲਕੁਲ ਬਿਲੀਫ ਦਾ ਕੰਮ ਹੈ, ਇਹਦੇ ਵਿੱਚ ਫਿਰ ਜੇ ਡਿਸਕਸ਼ਨ ਅਸੀਂ ਬਿਲਕੁਲ ਕਰਦੇ ਹਾਂ ਔਰ ਬਿਲਕੁਲ ਕਰਨੀ ਵੀ ਚਾਹੀਦੀ ਹੈ ਕਿ ਰੱਬ ਹੈ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਗੁਰਮੇਲ ਸਿੰਘ ਜੀ ਕਹਿ ਰਹੇ ਹੋ ਕਿ ਮੈਨੂੰ ਪਤਾ ਹੈ ਕਿ ਤੁਹਾਡੇ ਪਹਿਲਾਂ ਵੀ ਵਿਚਾਰ ਤੁਸੀਂ ਦਿੱਤੇ ਹੋਏ ਨੇ ਕਿ ਟਰਬਲ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਧਰਮ ਦੇ ਕਾਰਨ ਟਰਬਲ ਨਹੀਂ ਹੈ, ਧਰਮ ਦੀ ਰੋਂਗ ਇੰਟਰਪ੍ਰੀਟੇਸ਼ਨ ਦੇ ਕਾਰਨ ਟਰਬਲ ਹੈ। ਇੱਕ ਬੰਦਾ ਆਪਣੇ ਧਰਮ ਨੂੰ ਫੋਲੋ ਕਰਦੇ ਆ, ਸੱਚੀ ਸੁੱਚੀ ਕਮਾਈ ਕਰਦਾ ਹੈ, ਮਿਹਨਤ ਕਰਦਾ ਹੈ। ਹੁਣ ਆਪਣੇ 550 ਸਾਲਾਂ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦਾ। 26 ਜਨਵਰੀ ਦੀ ਪਰੇਡ ਦੇ ਵਿੱਚ ਝਾਂਕੀ ਨਿਕਲੀ ਪੰਜਾਬ ਦੀ, ਕੀ ਤਿੰਨ ਚੀਜ਼ਾਂ ਦਿਖਾਈਆਂ ਸੀ ਉੱਥੇ ਉਹਨਾਂ ਨੇ ਝਾਂਕੀ ਦੇ ਵਿੱਚ, ਪੰਜਾਬ ਦੀ ਝਾਂਕੀ 'ਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਭ ਤੋਂ ਪਹਿਲੀ ਚੀਜ਼ ਉਹਨਾਂ ਨੇ ਕਿਹਾ ਕਿਰਤ ਕਰੋ, ਮਿਹਨਤ ਕਰੋ। ਕਿੰਨੀ ਚੰਗੀ ਗੱਲ ਕਹੀ ਹੈ, ਕੌਣ ਤੁਹਾਨੂੰ ਮਿਹਨਤ ਕਰਨ ਤੋਂ ਰੋਕ ਰਿਹਾ? ਲੋਕ ਇੱਥੇ ਮਿਹਨਤ ਕਰਦੇ ਨੇ, ਅਸੀਂ ਉੱਥੇ ਲੋਕ ਵਿਹਲੇ ਬੈਠ ਕੇ ਕਰਨਾ ਚਾਹੁੰਦੇ ਹਾਂ। ਮੈਂ ਸਹੀ ਕਹਿੰਦਾ, ਬੜੇ ਬੜੇ ਵਿਹਲੇ ਮੈਂ ਦੇਖੇ ਨੇ ਜਿਹੜੇ ਇੰਡੀਆ ਦੇ ਵਿੱਚ ਪੇਰੈਂਟਸ ਦੇ ਸਿਰ ਦੇ ਉੱਤੇ ਰੋਟੀ ਖਾਂਦੇ ਸੀਗੇ, ਉਹ ਸਭ ਆ ਕੇ ਇੱਥੇ ਕੰਮ ਕਰਦੇ ਨੇ, ਕਿਉਂਕਿ ਪਤਾ ਹੈ ਇੱਥੇ ਰੁਪੀਜ਼ ਨੂੰ ਡਾਲਰਸ ਦੇ ਵਿੱਚ ਕਨਵਰਟ ਕਰਕੇ ਬਹੁਤ ਜ਼ਿਆਦਾ ਦੇਰ ਤੱਕ ਕੰਮ ਨਹੀਂ ਚੱਲਣਾ। ਉੱਥੋਂ ਜੇ ਇੰਡੀਆ ਤੋਂ ਪੈਸੇ ਲੈ ਵੀ ਆਏ ਨੇ, ਉਹ ਪੈਸੇ ਜ਼ਿਆਦਾ ਦੇਰ ਇੱਥੇ ਚੱਲਣੇ ਨਹੀਂ ਹੈ। ਬੜੇ ਬੜੇ ਵਿਹਲੇ ਜਿਹੜੇ ਉੱਥੇ, ਤੋਂ ਕਿਰਤ ਕਰੋ ਦੀ ਗੱਲ ਹੈ ਇਹਨਾਂ ਲੋਕਾਂ ਨੇ ਕੀਤੀ ਹੈ। ਇੱਥੇ ਅਸੀਂ 7 ਦਿਨ ਕੰਮ ਕਰਕੇ ਰਾਜੀ ਹਾਂ। ਇਹ ਲੋਕ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਫਿਨਲੈਂਡ, ਨਾਰਵੇ, ਸਵੀਡਨ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਅਸੀਂ, ਇਹ ਲੋਕ ਮਿਹਨਤ ਕਰਨਾ ਚਾਹੁੰਦੇ ਨੇ, ਸਾਡੀ ਤਰ੍ਹਾਂ ਸ਼ਾਰਟਕੱਟਸ ਨਹੀਂ ਕਰਨਾ ਚਾਹੁੰਦੇ। ਦੈਟਸ ਪੁਆਇੰਟ ਨੰਬਰ 1। ਦੂਜੀ, ਗੁਰੂ ਨਾਨਕ ਦੇਵ ਜੀ ਨੇ ਕੀ ਗੱਲ ਕਹੀ ਹੈ, ਵੰਡ ਛਕੋ। ਅਸੀਂ ਵੰਡ ਛਕੋ ਦਾ ਕਨਸੈਪਟ ਅਡੋਪਟ ਕਰਦੇ ਹਾਂ। ਇੱਥੇ ਚੈਰਿਟੀ ਦੀਆਂ ਜਿਹੜੀਆਂ ਆਰਗਨਾਈਜੇਸ਼ਨ ਨੇ, ਮੈਨੂੰ ਤਾਂ ਬਹੁਤ ਸਾਰੀਆਂ ਚੀਜ਼ਾਂ ਹੀ ਇੱਥੇ ਆ ਕੇ ਪਤਾ ਲੱਗੀਆਂ ਇੱਥੇ ਕੈਨੇਡਾ ਦੇ ਵਿੱਚ, ਕਿ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਚੰਗੀਆਂ ਚੀਜ਼ਾਂ, ਚਾਹੇ ਚੈਰਿਟੀ ਆਰਗਨਾਈਜੇਸ਼ਨ, ਇੱਥੇ ਤਾਂ ਬੜੇ ਬੜੇ ਹੋਸਪਿਟਲਸ ਨੂੰ ਚੈਰਿਟੀ ਕੀਤੀ ਜਾਂਦੀ ਹੈ, ਕਈ ਤਰ੍ਹਾਂ ਦੇ ਲੋਕਾਂ ਨੂੰ ਚੈਰਿਟੀ ਕੀਤੀ ਜਾਂਦੀ ਹੈ, ਜਿੰਨੇ ਵੱਡੇ ਪੈਮਾਨੇ 'ਤੇ ਇਹ ਲੋਕ ਚੈਰਿਟੀ ਕਰਦੇ ਆ, ਕਿਆ ਅਸੀਂ ਲੋਕ ਵੰਡ ਛਕੋ ਦੇ ਕੋਨਸੈਪਟ ਨੂੰ ਓਨੀ ਵਧੀਆ ਤਰੀਕੇ ਨਾਲ ਲਾਗੂ ਕੀਤਾ? ਅਸੀਂ ਜਿਹੜੇ ਕਨਸੈਪਟ ਸਾਨੂੰ ਦਿੱਤੇ ਗਏ ਨੇ, ਅਸੀਂ ਉਹਨਾਂ ਨੂੰ ਲਾਗੂ ਕਿੱਥੇ ਕੀਤਾ? ਸਰਬੱਤ ਦੇ ਭੱਲੇ ਦੀ ਗੱਲ ਕਰਦੇ ਹਾਂ, ਆਪਣੇ ਨਾਲ ਦੇ ਬੰਦੇ ਨੂੰ ਦੇਖ ਕੇ ਅਸੀਂ ਖੁਸ਼ ਨਹੀਂ ਆ। ਸਾਡੀ ਅਰਦਾਸ 'ਚ ਅਸੀਂ ਰੋਜ਼ ਸਰਬੱਤ ਦੇ ਭੱਲੇ ਦੀ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਹਾਂ, ਪਰ ਜਦੋਂ ਅਸੀਂ ਵਾਪਸ ਆਉਂਦੇ ਹਾਂ ਅਸੀਂ ਆਪਣੇ ਕਈ ਵਾਰ ਭਰਾਵਾਂ ਦੇ ਨਾਲ ਲੜਾਈ ਕਿਉਂ ਕਰਦੇ ਹਾਂ? ਸਰਬੱਤ ਦੇ ਭੱਲਾ ਤਾਂ ਅਸੀਂ ਬਾਅਦ 'ਚ ਕਰਨਾ ਹੈਗਾ। ਸਾਨੂੰ ਨੇਬਰ ਨੂੰ ਦੇਖ ਕੇ ਸਾਨੂੰ ਜੈਲਸੀ ਹੁੰਦੀ ਹੈ, ਸਾਨੂੰ ਭਰਾ ਨੂੰ ਦੇਖ ਕੇ ਸਾਨੂੰ ਜੈਲਸੀ ਹੁੰਦੀ ਹੈ। ਵਿਦ ਇਨ ਦਾ ਸੇਮ ਪ੍ਰੋਫੈਸ਼ਨ ਅਸੀਂ ਦੇਖ ਨਹੀਂ ਸਕਦੇ ਕਿਸੇ ਬੰਦੇ ਨੂੰ। ਮੈਂ ਕੱਲ੍ਹ ਇੱਕ ਤਸਵੀਰ ਦੇਖ ਰਿਹਾ ਸੀਗਾ, ਇੰਡੀਆ ਦੇ 2 IT ਜਾਇੰਟਸ, ਨਰਾਇਣ ਮੂਰਤੀ ਸਾਹਿਬ, ਤੁਹਾਨੂੰ ਪਤਾ ਹੈ ਕਿੰਨੇ ਵੱਡੇ IT ਦੇ ਜਾਇੰਟ ਨੇ ਨਰਾਇਣ ਮੂਰਤੀ ਸਾਹਿਬ, ਅਤੇ ਦੂਸਰਾ ਮਿਸਟਰ ਰਤਨ ਟਾਟਾ। ਜਿਹੜੇ ਨਰਾਇਣ ਮੂਰਤੀ ਸਾਹਿਬ ਸੀਗੇ ਉਹ ਮਿਸਟਰ ਟਾਟਾ ਦੇ ਪੈਰੀ ਹੱਥ ਲਗਾ, ਲਿਟਰਲੀ ਇੱਕ ਤਾਂ ਹੁੰਦਾ ਨਾ ਅਸੀਂ ਜਿੱਦਾਂ ਪੈਰੀ ਪਹਿਨਾ ਜੀ ਅਸੀਂ ਕਹਿ ਦਿੰਦੇ ਦੂਰੋਂ ਹੀ ਆ, ਥੋੜ੍ਹਾ ਜਿਹਾ ਗੋਡੇ 'ਤੇ ਹੱਥ ਲਾ ਦਿੰਦੇ ਹਾਂ, ਉਹ ਉਹਨਾਂ ਦੇ ਸ਼ੂਜ਼ ਦੇ ਉੱਤੇ ਦੋਨੋਂ ਹੱਥਾਂ ਦੇ ਨਾਲ ਨਰਾਇਣ ਮੂਰਤੀ ਮਿਸਟਰ ਟਾਟਾ ਦੇ ਪੈਰੀ ਹੱਥ ਲਾ ਰਿਹਾ ਸੀਗਾ। ਬੋਥ ਦੇ ਆਰ ਫੇਸ ਕੰਪੀਟੀਟਰਸ ਇਨ ਟਰਮਸ ਆਫ IT, ਲੇਕਿਨ ਇੱਕ ਦੂਸ ਜਿਹਨਾਂ ਲੋਕਾਂ ਨੇ ਧਰਮ ਨੂੰ ਜਾਂ ਆਪਣੀ ਵੈਲਿਊਜ਼ ਨੂੰ ਸਹੀ ਮਾਇਨੇ 'ਚ ਇੰਪਲੀਮੈਂਟ ਕੀਤਾ ਹੈ, ਮੇਰਾ ਇੰਟਰਪ੍ਰੀਟੇਸ਼ਨ ਦੀ ਗੱਲ ਇਸ ਲਈ ਕਰਦਾ ਹੁੰਦਾ ਵਾਰ ਵਾਰ, ਉਹਨਾਂ ਨੇ ਬੜਾ ਫਾਇਦਾ ਲੈ ਲਿਆ ਧਰਮ ਤੋਂ, ਅਤੇ ਜਿਹਨਾਂ ਨੇ ਇੰਟਰਪ੍ਰੀਟੇਸ਼ਨ ਸਹੀ ਨਹੀਂ ਕੀਤੀ ਉਹ ਨਹੀਂ ਫਾਇਦਾ ਲੈ ਸਕੇ। ਹਾਂ, ਜਿਹੜੇ ਗਲਤ ਇੰਟਰਪ੍ਰੀਟੇਸ਼ਨ ਕਰਕੇ ਹੇਟਰਿਡ ਫੈਲਾ ਰਹੇ ਨੇ, ਆਪਣੇ ਧਰਮ ਨੂੰ ਵਧੀਆ ਸਾਬਿਤ ਕਰਨ ਦੀ ਕੋਸ਼ਿਸ਼ ਹੈ ਕਿ ਮੇਰਾ ਹੀ ਧਰਮ ਸਭ ਤੋਂ ਵਧੀਆ ਹੈ ਜਾਂ ਮੇਰਾ ਹੀ ਤਰੀਕਾ ਰੱਬ ਦਾ ਪਾਉਣ ਦਾ, ਉਹਨਾਂ ਤੋਂ ਤਾਂ ਉਹ ਲੋਕ ਬਹੁਤ ਬੈਟਰ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਔਰ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਪਿਆਰ ਮੁਹੱਬਤ ਕਰਦੇ ਨੇ। ਜਿਹੜੇ ਰੱਬ ਨੂੰ ਨਹੀਂ ਮੰਨਦੇ ਫਿਰ ਉਹਨਾਂ ਤੋਂ ਤਾਂ ਫਿਰ ਉਹੀ ਬੈਟਰ ਨੇ, ਠੀਕ ਹੈ। ਲੇਕਿਨ ਇਹ ਕਹਿ ਦੇਣਾ ਕਿ ਜੀ ਰੱਬ ਰਿਲੀਜਨ ਹੀ ਪ੍ਰੋਬਲਮ ਕ੍ਰੀਏਟ ਕਰਦਾ, ਮੈਂ ਆਪਾਂ ਡਿਸਕਸ਼ਨ ਕਰਦੇ ਰਹਾਂਗੇ ਸਰ ਇਹਦੇ ਨਾਲ, ਤੁਹਾਡੇ ਵੀ ਵਿਚਾਰ ਨੇ, ਆਪਾਂ ਬਿਲਕੁਲ ਹੋ ਸਕਦਾ ਮੈਂ ਤੁਹਾਡੇ ਵਿਚਾਰਾਂ ਨਾਲ ਐਗਰੀ ਕਰਦਾ। ਵੈਨਐਵਰ ਆਈ ਐਂਟਰ ਇਨ ਟੂ ਐਨੀ ਡਿਸਕਸ਼ਨ, ਆਈ ਡੋਂਟ ਕਾਲ ਇਟ ਅ ਡਿਬੇਟ, ਆਈ ਐਂਟਰ ਇਨ ਟੂ ਅ ਡਿਸਕਸ਼ਨ। ਆਈ ਐਮ ਆਲਵੇਜ਼ ਰੈਡੀ ਟੂ ਗੈਟ ਕਨਵਿੰਸਡ ਐਂਡ ਆਈ ਡੋ ਨੋਟ ਟਰਾਈ ਟੂ ਕਨਵਿੰਸ ਐਨੀਬਡੀ, ਆਈ ਐਮ ਜਸਟ ਪੁਟਿੰਗ ਅਪ ਮਾਈ ਵਿਊ ਪੁਆਇੰਟ। ਸੋ ਆਪਾਂ ਡਿਸਕਸ਼ਨ ਕਰਦੇ ਰਹਾਂਗੇ। ਗੁਰਮੇਲ ਸਾਹਿਬ, ਗੁਰਦੇਵ ਸਿੰਘ ਜੀ ਤੁਸੀਂ ਵੀ ਹੋਲਡ ਕਰ ਲਓ, ਹਰਪਾਲ ਜੀ ਤੁਸੀਂ ਵੀ ਹੋਲਡ ਕਰ ਲਓ, ਬਨਾਰਸੀ ਸਾਹਿਬ ਦੀ ਅਗਲੀ ਕਾਲ ਹੈ, ਬਨਾਰਸੀ ਸਾਹਿਬ ਆਪ ਵੀ ਪਲੀਜ਼ ਹੋਲਡ ਕਰ ਲਏ, ਅਨਿਲ ਜੀ ਅਨਿਲ ਸਾਹਿਬ ਆਪ ਵੀ ਪਲੀਜ਼ ਹੋਲਡ ਕਰ ਲਏ, ਆਪਕੋ ਵੀ ਆਉਂਦੀ ਲਿਆ ਜਾਏਗਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰ ਇਸ ਵੇਲੇ ਵੇਟ ਕਰ ਰਹੇ ਨੇ ਜੀ। ਸੁਵੀਨਾ ਜੀ ਕੌਣ ਹੈਗੇ ਨੇ ਜੀ ਸਾਡੇ ਨਾਲ ਇਸ ਵੇਲੇ? ਸੁਵੀਨਾ ਜੀ ਦੱਸਣਗੇ
ਜੀ। ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਫਰਮ ਕੈਨੇਡਾ ਐਸੋਸੀਏਟ।
ਠੀਕ ਹੈ ਜੀ, ਗੁਰਪ੍ਰੀਤ ਜੀ ਨਾਲ ਪਹਿਲਾਂ ਗੱਲ ਕਰਦੇ ਹਾਂ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਸਤਿ ਸ਼੍ਰੀ ਅਕਾਲ ਜੀ, ਬੜੀ ਪਿਆਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ। ਸਭ ਤੋਂ ਪਹਿਲੇ ਜੀ ਥੈਂਕ ਯੂ ਤੁਹਾਡਾ, ਤੁਸੀਂ ਇੰਨਾ ਵਧੀਆ ਪ੍ਰੋਗਰਾਮ ਯੂ ਬ੍ਰਿੰਗ ਟੂ ਏਅਰ, ਇਤਨੀ ਅੱਛੀ ਡਿਬੇਟ ਹੈ, ਆਈ ਮਸਟ ਸੇ ਬੜੀ ਇੰਟੈਲੀਜੈਂਟ ਡਿਬੇਟ ਹੈ, ਇਹਦਾ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਰ।
ਥੈਂਕ ਯੂ ਸਰ, ਸੋ ਕਾਇੰਡ ਆਫ ਯੂ ਗੁਰਪ੍ਰੀਤ ਜੀ, ਸੋ ਕਾਇੰਡ ਆਫ ਯੂ। ਔਰ ਗੁਰਪ੍ਰੀਤ ਜੀ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਰੀਸੈਂਟਲੀ ਆਈ ਵਿਲ ਨੋਟ ਨੇਮ ਬਟ ਮੈਂ ਕੁਝ ਬਿਜ਼ਨਸਿਸ, ਉਹਨਾਂ ਦੀ ਇੱਕ ਦੋ ਦੀਆਂ ਖਬਰਾਂ ਵੀ ਆਈਆਂ ਸੀ ਔਰ ਅਸੀਂ ਕੁਝ ਬਿਜ਼ਨਸਿਸ ਵੀ ਜਿਹਨਾਂ ਦੇ ਬਾਰੇ ਦੇਖਦੇ ਹਾਂ ਕਿ ਸਾਡੀ ਕਮਿਊਨਿਟੀ ਤਰੱਕੀ ਤਾਂ ਬਹੁਤ ਕਰ ਗਈ ਹੈ, ਬਿਜ਼ਨਸਿਸ ਵੀ ਬਹੁਤ ਗਰੋ ਕਰ ਗਏ ਨੇ, ਬਟ ਕਈ ਵਾਰੀ ਅਸੀਂ ਬੈਟਰ ਅਕਾਊਂਟਿੰਗ ਪ੍ਰੈਕਟਿਸਿਸ ਨਾ ਹੋਣ ਦੇ ਕਾਰਨ ਬੜਾ ਵੱਡਾ ਨੁਕਸਾਨ ਝੇਲ ਲੈਂਦੇ ਹਾਂ। ਔਰ ਇੱਥੇ ਆਉਂਦੀ ਹੈ ਜੀ ਨਹੀਂ ਦੇਣੀ ਹੈ, ਲੇਕਿਨ ਇਹ ਸਾਰੀ ਚੀਜ਼ ਨੂੰ ਬਿਹਤਰ ਮੈਨੇਜਮੈਂਟ ਵਾਸਤੇ ਕੈਨ ਅਕਾਊਂਟਿੰਗ ਇਜ਼ ਯੋਰ ਆਨਸਰ, ਤੁਸੀਂ ਬੇਝਿਜਕ ਹੋ ਕੇ ਗੁਰਪ੍ਰੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਗੁਰਪ੍ਰੀਤ ਜੀ, ਆਈ ਵਾਂਟ ਯੂ ਟੂ ਇਲੈਬੋਰੇਟ ਔਨ ਦਿਸ ਕਿ ਕਿਸ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ।
ਥੈਂਕ ਯੂ ਤੁਹਾਡਾ। ਹਰ ਚੀਜ਼ ਵਿੱਚ ਮੈਂ ਦੇਖਿਆ ਕਿ ਜਿਹੜੀ ਪਲੈਨਿੰਗ ਹੈ, ਪਲੈਨਿੰਗ ਦੇ ਨਾਲ ਤੁਸੀਂ ਕਾਫੀ ਪ੍ਰੋਬਲਮਸ ਇਲੀਮੀਨੇਟ ਕਰ ਸਕਦੇ ਹੋ। ਸੋ ਇਹ ਤੇ ਕੈਨੇਡਾ ਸਭ ਤੋਂ ਵੱਡੀ ਕਾਮਯਾਬੀ ਹੈ। ਸੋ ਟੈਕਸ ਵੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਜਿਤਨੀ ਅੱਛੀ ਤੁਸੀਂ ਪਲੈਨਿੰਗ ਕਰਕੇ ਜਾਓਗੇ ਔਰ ਟ੍ਰਾਂਜੈਕਸ਼ਨ ਹੋਣ ਤੋਂ ਪਹਿਲੇ ਉਹਦੇ ਸਾਰੇ ਸਟੈਪ ਤੁਸੀਂ ਨਾਲ ਸੋਚ ਕੇ ਕਰੋਗੇ ਤੇ ਤੁਸੀਂ ਯੂ ਕੈਨ ਸੇਵ ਨਾਟ ਓਨਲੀ ਥਾਊਸੈਂਡ, ਯੂ ਕੈਨ ਆਲਸੋ ਸੇਵ ਹੰਡਰਡਸ ਆਫ ਥਾਊਸੈਂਡਸ, ਰਾਈਟ? ਸੋ ਇਟ ਇਜ਼ ਆਲ ਅਬਾਊਟ ਗੈਟਿੰਗ ਟੂ ਨੋ ਦ ਬਿਜ਼ਨਸ, ਗੈਟਿੰਗ ਟੂ ਨੋ ਦ ਕਲਾਇੰਟ। ਸੋ ਮੈਂ ਚਾਹੁੰਦਾ ਕਿ ਕੋਈ ਵੀ ਅਕਾਊਂਟੈਂਟ ਜਿਹੜਾ ਵੀ ਹੈ, ਅਗਰ ਤੁਸੀਂ ਸਾਡੇ ਕੋਲ ਆਉਂਦੇ ਹੋ, ਕਿਸੇ ਕੋਲ ਵੀ ਜਾਂਦੇ ਹੋ, ਜਿਤਨਾ ਅੱਛਾ ਤੁਹਾਨੂੰ ਇਨਕਮ ਟੈਕਸ ਐਕਟ ਦੀ ਨੌਲੇਜ ਹੈ ਔਰ ਜਿਤਨੀ ਅੱਛੀ ਨੌਲੇਜ ਤੁਹਾਨੂੰ ਬਿਜ਼ਨਸ ਵਾਸਤੇ ਹੈ, ਉਹ ਦੋਨੋਂ ਤੁਸੀਂ ਮੇਲ ਕਰੋਗੇ, ਉਹਦੇ ਤੁਹਾਨੂੰ ਫਿਰ ਫਿਊਚਰ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਪਲੈਨਿੰਗ ਇਜ਼ ਐਵਰੀਥਿੰਗ, ਦੈਟ ਇਜ਼ ਵਾਟ ਆਈ ਵਾਂਟ ਟੂ ਸੇ।
ਤੇ ਉਹ ਪਲੈਨਿੰਗ ਦੇ ਵਿੱਚ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ ਜਾਂ ਕਿਹੜੀਆਂ ਕਿਹੜੀਆਂ ਸਰਵਿਸ ਜਿਹੜੀਆਂ ਨੇ ਕੈਨ ਅਕਾਊਂਟਿੰਗ ਦੇਗਾ ਤਾਂ ਕਿ ਇੱਕ ਬਿਜ਼ਨਸ ਜਦੋਂ ਬਹੁਤ ਤੇਜ਼ੀ ਨਾਲ ਵੱਧ ਜਾਂਦਾ ਹੈ ਤੇ ਅਕਾਊਂਟਿੰਗ ਨਹੀਂ ਸੰਭਲਦੀ?
ਬਿਲਕੁਲ ਬਿਲਕੁਲ। ਸੋ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਐਕਚੁਅਲੀ, ਅਗਰ ਦੇਖਿਆ ਜਾਏ ਡਿਪੈਂਡ ਕਰਦਾ ਹੈ ਬਿਜ਼ਨਸ, ਡਿਪੈਂਡ ਕਰਦਾ ਹੈ ਫੈਮਿਲੀ ਤੇ, ਡਿਪੈਂਡ ਕਰਦਾ ਹੈ ਕੌਣ ਚਲਾ ਰਿਹਾ। ਸੋ ਫੋਰ ਐਗਜ਼ਾਮਪਲ, ਅਗਰ ਅਸੀਂ ਅੱਜ ਦਾ ਸਬਜੈਕਟ, ਅਗਰ ਸਮਾਲ ਐਗਜ਼ਾਮਪਲ ਮੈਂ ਡਿਸਕਸ ਕਰਨਾ ਚਾਹੁੰਦਾ ਸੀ RRSP ਬਾਰੇ, ਕਿਉਂਕਿ ਅੱਜ ਕੱਲ੍ਹ ਪਰਸਨਲ ਟੈਕਸ ਸ਼ੁਰੂ ਹੋ ਰਹੇ ਨੇ ਤੇ ਕਾਫੀ ਮੈਨੂੰ ਕਲਾਇੰਟ ਪੁੱਛ ਰਹੇ ਨੇ ਕਿ ਯੂ ਨੋ ਗੁਰਪ੍ਰੀਤ, ਅਸੀਂ RRSP ਲਈਏ ਨਾ ਲਈਏ, ਇਹਦੇ ਐਡਵਾਂਟੇਜਿਸ ਕੀ ਨੇ, ਇਹ ਕਿਸ ਤਰ੍ਹਾਂ ਹੁੰਦਾ ਹੈ? ਸੋ ਪਹਿਲੇ ਮੈਂ ਕਿਹਾ ਇੱਕ ਹਲਕਾ ਜਿਹਾ, ਸਾਰਿਆਂ ਨੂੰ RRSP ਦੀ ਵੈਸੇ ਨੌਲੇਜ ਨਹੀਂ ਹੈ ਵੀ ਹੈ ਕੀ ਚੀਜ਼। ਸਭ ਨੂੰ ਪਤਾ ਕਿ ਬੈਂਕ ਤੁਸੀਂ RRSP ਲਈ ਉਹਦੇ ਨਾਲ ਕੋਈ ਰੀਫੰਡ ਆਉਂਦਾ, ਪਰ ਹਲਕਾ ਜਿਹਾ ਅਗਰ ਇਹਦੀ ਇਨ ਡੈਪਥ ਤੁਹਾਨੂੰ ਅੰਡਰਸਟੈਂਡਿੰਗ ਹੋਏ ਤੇ ਫਿਰ ਇਹ ਕਿੱਥੇ ਕੀ ਵੈਲਿਊ ਦਿੰਦਾ ਹੈ, ਇਹਦੀ ਅਸਲੀ ਉਹ ਚੀਜ਼ ਹੈ। ਫੋਰ ਐਗਜ਼ਾਮਪਲ RRSP, ਸਭ ਨੂੰ ਪਤਾ ਕਿ ਇਟ ਇਜ਼ ਇੱਕ ਕਿਸਮ ਦੀ ਇਨਵੈਸਟਮੈਂਟ ਹੈ, ਤੁਸੀਂ ਬੈਂਕ ਤੋਂ ਲਓ ਜਾਂ ਕਿਉਂ ਵੀ ਇਨਵੈਸਟਮੈਂਟ ਤੋਂ ਲਓ, ਉਹਦੇ ਨਾਲ ਜਿਹੜੀ ਤੁਹਾਡੀ ਟੈਕਸੇਬਲ ਇਨਕਮ ਹੈ, ਜਿਹੜੀ ਤੁਹਾਡੀ ਪਰਸਨਲ ਟੈਕਸ ਇਨਕਮ ਹੈ, ਉਹ ਜਿੰਨੀ RRSP ਤੁਸੀਂ ਲਓਗੇ ਉਹਦੇ ਨਾਲ ਉਹ ਰਿਡਿਊਸ ਹੋ ਜਾਂਦੀ ਹੈ, ਰਾਈਟ? ਸੋ ਫੋਰ ਐਗਜ਼ਾਮਪਲ, ਅਗਰ ਯੂ ਹੈਵ ਅ ਹਾਇਰ ਇਨਕਮ ਸਪਾਊਸ ਐਂਡ ਅ ਲੋ ਇਨਕਮ ਸਪਾਊਸ, ਠੀਕ ਹੈ? ਸੋ RRSP ਜਿਹੜੀ ਹੈ ਉਹ ਹੀ ਲੈ ਸਕਦਾ ਜਿਹਦੇ ਕੋਲ RRSP ਦੀ ਰੂਮ ਹੈ। ਸੋ ਅਸੀਂ ਕੀ ਕਰੀਦਾ, ਕਦੇ ਕਦੇ ਹਾਇਰ ਇਨਕਮ ਸਪਾਊਸ ਨੇ ਆਲਰੇਡੀ ਲਿਮਿਟ ਆਪਣੀ ਪੂਰੀ ਯੂਜ਼ ਕੀਤੀ ਹੋਈ ਹੈ, ਉਹਨੂੰ ਰੈਕਮੈਂਡ ਕਰੀਦਾ ਕਿ ਯੂ ਨੋ ਵਟ, ਤੂੰ ਸਪਾਊਸਲ RRSP ਲੈ ਲੈ। ਸਪਾਊਸਲ RRSP ਦਾ ਮਤਲਬ ਇਹ ਹੈ ਕਿ ਤੁਹਾਨੂੰ ਡਿਡਕਸ਼ਨ ਮਿਲ ਜਾਏਗਾ, ਬਟ ਤੁਹਾਡੀ ਸਪਾਊਸ ਦਾ ਰੂਮ ਉਹ ਯੂਜ਼ ਹੋਏਗਾ। ਇਹ ਵੀ ਇੱਕ ਅੱਛੀ ਟੈਕਸ ਦੇ ਪੈ, ਇਹਦੇ ਨਾਲ ਕੀ ਹੈ ਕਿ ਜਿਹੜਾ ਟੈਕਸ ਸੇਵਿੰਗ ਕਰਨੀ ਸੀ ਹਾਇਰ ਇਨਕਮ ਸਪਾਊਸ ਉਹਨੂੰ ਮਿਲ ਗਈ, ਪਰ ਅਗਰ ਕਦੇ ਐਮਰਜੈਂਸੀ ਵਾਸਤੇ ਕੱਢਣਾ ਹੋਇਆ ਤੇ ਉਹ ਲੋਅਰ ਇਨਕਮ ਸਪਾਊਸ ਇਨਕਮ ਗਿਣਿਆ ਜਾਏਗਾ। ਤੇ ਉਹਦੇ ਚ ਵੀ ਇਹ ਵੀ ਇਸ ਤਰ੍ਹਾਂ ਦੀ ਜਿਹੜੀ ਟੈਕਸ ਪਲੈਨਿੰਗ ਹੈ, ਇਹ ਚੀਜ਼ਾਂ ਬਹੁਤ ਬਹੁਤ ਜ਼ਰੂਰੀ ਨੇ। ਤੇ ਦੂਸਰਾ ਇਹ ਮੈਂ ਦੇਖ ਰਿਹਾ ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਉਹਨਾਂ ਵਾਸਤੇ ਵੀ RRSP ਇਹ ਬਹੁਤ ਜ਼ਰੂਰੀ। ਅਸੀਂ ਹਰ ਇੱਕ ਨੂੰ ਰੈਕਮੈਂਡ ਕਰਦੇ ਹਾਂ, ਭਾਵੇਂ ਤੁਸੀਂ ਨਿਊ ਕਮਰ ਹੋ ਕੈਨੇਡਾ 'ਚ, ਭਾਵੇਂ ਸਟੂਡੈਂਟ ਹੋ, ਕਿ ਤੁਸੀਂ ਸੇਵਿੰਗ ਬੈਂਕ ਅਕਾਊਂਟ ਪਾਉਣ ਦੇ ਬਜਾਏ ਤੁਸੀਂ RRSP 'ਚ ਥੋੜ੍ਹਾ ਥੋੜ੍ਹਾ ਪਾਉਂਦੇ ਰਹੋ। ਇੱਕ ਤੇ ਇਹ ਨੋਨ ਬਿਜ਼ਨਸ ਇਹ ਇੱਕ ਸੈਕਟਰ ਇਹ ਹੈ ਕਿ ਇੱਕ ਕਿਸਮ ਦੇ ਤੁਹਾਡੇ ਪੈਸੇ ਜੁੜ ਗਏ, ਤੁਸੀਂ ਕੱਢ ਨਹੀਂ ਸਕਦੇ ਨਹੀਂ ਸਾਡੇ ਨਾਲ। ਦੂਸਰਾ, ਅਗਰ ਤੁਸੀਂ ਘਰ ਲੈਣਾ, ਠੀਕ ਹੈ ਨਾ ਜੀ, ਇਹ ਤੁਸੀਂ $35,000 ਤੱਕ RRSP 'ਚ ਕੱਢ ਕੇ ਘਰ ਲੈ ਸਕਦੇ ਹੋ, ਉਹਦੇ 'ਚ ਕੋਈ ਟੈਕਸ ਇੰਪੈਕਟ ਨਹੀਂ ਹੈ। ਉਲਟਾ ਤੁਸੀਂ ਇਹ ਹਰ ਸਾਲ ਜਿਹੜੀ RRSP ਪਾਉਂਦੇ ਰਹੇ ਹੋ, ਉਹਨੂੰ ਤੁਹਾਡਾ ਡਿਡਕਸ਼ਨ ਮਿਲਦਾ ਰਿਹਾ ਤੇ ਤੁਹਾਨੂੰ ਹਰ ਸਾਲ ਰੀਫੰਡ ਵੀ ਮਿਲਦਾ ਰਿਹਾ। ਇਹ ਸਿਰਫ ਸਾਰੇ RRSP ਇੱਕ ਸਾਲ 'ਚ ਪਾਓ ਤੇ ਘਰ ਨੂੰ ਉਹਦਾ ਵੀ ਕੋਈ ਫਾਇਦਾ ਨਹੀਂ ਹੈ, ਕਿਉਂਕਿ ਹਰ ਸਾਲ ਥੋੜ੍ਹਾ ਥੋੜ੍ਹਾ ਪਾਓ, ਉਹਦਾ ਤੁਹਾਨੂੰ ਜ਼ਿਆਦਾ ਇੰਪੈਕਟ ਮਿਲੇਗਾ, ਜ਼ਿਆਦਾ ਬੈਨੀਫਿਟ ਮਿਲੇਗਾ ਤੇ ਇੱਕ ਕਿਸਮ ਦੀ ਸੇਵਿੰਗ ਵੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਵੀ ਇੱਕ ਕਿਸਮ ਦੀ ਪਲੈਨਿੰਗ ਹੈ। ਇਟਸ ਸਮਥਿੰਗ ਲਾਈਕ ਦਿਸ ਇਜ਼ ਵਾਟ ਆਈ ਵਾਂਟਡ ਟੂ ਸੇ।
ਠੀਕ ਹੈ ਜੀ, ਔਰ ਇਸੇ ਤਰ੍ਹਾਂ ਦੀ ਬਹੁਤ ਸਾਰੀਆਂ ਪਲੈਨਿੰਗ ਤੁਸੀਂ ਕਰ ਸਕਦੇ ਹੋ। RRSP ਬਾਰੇ ਤੁਹਾਡਾ ਕੋਈ ਵੀ ਸਵਾਲ ਹੈ, ਲੈਣੀ ਚਾਹੀਦੀ, ਨਹੀਂ ਲੈਣੀ ਚਾਹੀਦੀ, ਕਿੱਦਾਂ ਪਲੈਨਿੰਗ ਕਰਨੀ ਚਾਹੀਦੀ ਹੈ, ਜੇ ਹੋਰ ਬਿਜ਼ਨਸ ਬਾਰੇ ਤੁਹਾਡਾ ਕੋਈ ਵੀ ਸਵਾਲ ਹੈਗਾ, ਬਿਜ਼ਨਸਿਸ ਨੂੰ ਕਿਸ ਤਰ੍ਹਾਂ ਬੈਟਰ ਮੈਨੇਜ ਕਰਨਾ, ਤੁਹਾਡੀ ਇਨਕਮ ਬਹੁਤ ਹਾਈ ਹੈਗੀ ਹੈ, ਪਰਸਨਲ ਇਨਕਮ ਟੈਕਸ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਹਾਊ ਡੂ ਯੂ ਪਲੈਨ ਦੈਟ, ਹਾਊ ਡੂ ਯੂ ਸਟ੍ਰੈਟਜਾਈਜ਼ ਦੈਟ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਲਵ ਕਰਕੇ ਦੇਣਗੇ ਕੈਨ ਅਕਾਊਂਟਿੰਗ ਦੇ ਉੱਤੇ ਤੁਸੀਂ ਗੁਰਪ੍ਰੀਤ ਜੀ ਦੇ ਨਾਲ ਸੰਪਰਕ ਕਰਨਾ। ਸਰ, ਫੋਨ ਨੰਬਰ ਆਪਣਾ ਦਿਓ ਜੀ।
ਮੇਰਾ ਆਫਿਸ ਦਾ ਫੋਨ ਨੰਬਰ ਹੈ ਜੀ 9057898484, ਐਂਡ ਸਾਡਾ ਆਫਿਸ ਹੈਗਾ ਜੀ ਹਾਈਵੇ 10 ਇਨ ਮੈਥਮੈਟਿਕਸ ਤੇ। ਥੈਂਕ ਯੂ ਵੈਰੀ ਮੱਚ ਫੋਰ ਯੂਰ ਜੀ। ਥੈਂਕ ਯੂ ਜੀ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ, ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ। ਔਰ ਸਾਡੇ ਨਾਲ ਕਮਲ ਭਾਟੀਆ ਜੀ ਇਸ ਵੇਲੇ ਹੋਲਡ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੁਣ ਇਸ ਸਮੇਂ ਅਸੀਂ ਰੀਅਲ ਸਟੇਟ ਇਕਨੋਮੀ ਦੇ ਬਾਰੇ ਹੀ ਗੱਲ ਕਰਾਂਗੇ। ਕੋਈ ਵੀ ਸਵਾਲ ਤੁਹਾਡਾ ਰੀਅਲ ਸਟੇਟ ਔਰ ਇਕਨੋਮੀ ਤੇ ਹੈ, ਉਹਦੇ ਬਾਰੇ ਸਾਡੀ ਜਿਹੜੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ। ਸੋ ਕਮਲ ਭਾਟੀਆ ਜੀ, ਵੈਲਕਮ ਸਰ, ਹਾਊ ਆਰ ਯੂ?
ਆਈ ਐਮ ਗੁੱਡ ਯੁਧਵੀਰ ਜੀ, ਗੁੱਡ ਮਾਰਨਿੰਗ, ਤੇ ਸਾਰੇ ਲਿਸਨਰ ਨੂੰ ਵੀ ਬਹੁਤ ਗੁੱਡ ਮਾਰਨਿੰਗ ਹੈਗੀ ਹੈ। ਤੁਸੀਂ ਅੱਜ ਬੜੀ ਚੰਗੀ ਤੇ ਮੇਰੀ ਪਰਸਨਲ ਫਿਲਾਸਫੀ ਹੈ ਕਿ ਜਦ ਤੁਸੀਂ ਮੋਰਗੇਜ ਲੈਂਦੇ ਹੋ ਜਾਂ ਮੈਂ ਜਾਂ ਕੋਈ ਵੀ ਮੋਰਗੇਜ ਪ੍ਰੋਫੈਸ਼ਨਲ ਤੁਹਾਨੂੰ ਐਡਵਾਈਸ ਦਿੰਦਾ ਹੈ ਤੇ ਦੀ ਅੰਡਰਲਾਈਨ ਥੋਟ ਇਸ ਕਿ ਸਭ ਦਾ ਪੱਲਾ ਹੋਵੇ, ਯਾਨੀ ਕਿ ਤੁਹਾਨੂੰ ਬੈਸਟ ਮੋਰਗੇਜ ਜਿਹੜੀ ਹੈ ਜਿਹੜੀ ਮੋਸਟ ਸੂਟੇਬਲ ਹੈਗੀ ਹੈ ਤੁਹਾਡੇ ਵਾਸਤੇ, ਤੁਹਾਡੀ ਇਨਕਮ ਨੂੰ ਦੇਖ ਕੇ, ਤੁਹਾਡੇ ਇਨਵੈਸਟਮੈਂਟ ਪ੍ਰੋਫਾਈਲ ਨੂੰ ਦੇਖ ਕੇ ਉਹੀ ਮੋਰਗੇਜ ਅਸੀਂ ਸੁਜੈਸਟ ਕਰਨੇ ਆ, ਸੋ ਦੈਟ ਯੂ ਆਰ ਅ ਵਿਨਰ। ਹੁਣ ਜੁਦਵੀਰ ਜੀ ਇਹ ਦੇਖੋ ਕਿ ਅੱਜ ਕੱਲ ਜਿਹੜਾ ਨਾ ਰੈਂਟਲ ਵੱਧ ਰੈਂਟ ਵੱਧਦੇ ਜਾ ਰਹੇ ਨੇ ਤੇ ਜੋ ਵੀ ਪ੍ਰੋਪਰਟੀ ਲੈ ਸਕਦਾ ਹੈ ਵਿਦ ਫਿਨਿਸ਼ ਬੇਸਮੈਂਟ ਉਹ ਲੈ ਲਏ ਤਾਂ ਕਿ ਬੇਸਮੈਂਟ ਤੋਂ ਇਨਕਮ ਉਹਦੀ ਜਿਹੜੀ ਹੈ ਨਾ ਦੈਟ ਕੈਨ ਪੇ ਆਫ ਫੋਰ ਮੋਸਟ ਪਾਰਟ ਆਫ ਦੀ ਮੋਰਗੇਜ, ਜਾਂ ਜਿਹਦੇ ਕੋਲ ਫਾਈਨੈਂਸਿਸ ਹੈ ਨੇ ਉਹ ਇਨਵੈਸਟਮੈਂਟ ਪ੍ਰੋਪਰਟੀ ਲੈ ਲਏ ਐਂਡ ਫਰੋਮ ਡੇ ਵਨ ਹੀ ਕੈਨ ਸਟਾਰਟ ਅਰਨਿੰਗ ਬੇਸਮੈਂਟ ਤੋਂ ਰੈਂਟਲ, ਮੇਨ ਫਲੋਰ ਤੋਂ ਰੈਂਟਲ। ਤੇ ਇਹ ਸਾਰੀ ਬੜੀ ਇਸ ਵੇਲੇ ਪ੍ਰੋਡਕਟਸ ਮੋਰਗੇਜ ਦੇ ਅਵੇਲੇਬਲ ਹੈਗੇ ਨੇ ਐਂਡ ਜਿਸ ਤਰ੍ਹਾਂ ਬਿਜ਼ਨਸ ਉਹ ਸੈਲਫ ਵਾਲੇ ਨੇ, ਟਰੱਕਰ ਨੇ, ਟੈਕਸੀ ਡਰਾਈਵਰ ਨੇ, ਸੋਫਟਵੇਅਰ ਪ੍ਰੋਫੈਸ਼ਨਲ ਨੇ, ਜੁਦਵੀਰ ਜੀ ਇੰਨੇ ਇੰਟਰਸਟਿੰਗ ਪ੍ਰੋਡਕਟਸ ਅਵੇਲੇਬਲ ਨੇ ਇਸ ਵੇਲੇ ਕਿ ਇਟ ਇਜ਼ ਅਮੇਜ਼ਿੰਗ। ਤੇ ਇੰਟਰਸਟ ਰੇਟ ਹੁਣੇ ਵੀ ਬਹੁਤ ਥੋੜ੍ਹਾ ਹੈ ਐਂਡ ਜੁਦਵੀਰ ਜੀ ਮੈਂ ਐਕਸਪੈਕਟ ਕਰਨਾ ਵਾਂ ਕਿ ਅਗਲੇ ਦੋ ਤਰੇ ਮਹੀਨਿਆਂ 'ਚ ਇੱਕ ਵਾਰ ਇੰਟਰਸਟ ਜਿਹੜਾ ਹੈ ਨਾ 0.25 ਬੇਸਿਸ ਪੁਆਇੰਟਸ ਤੇ ਘੱਟ ਹੋਣ ਦੀ ਕਾਫੀ ਉਮੀਦ ਹੈਗੀ ਹੈ। ਤੇ ਹੋਰ ਬਾਕੀ ਕਿਸੇ ਨੇ ਕੋਈ ਕੰਟੈਕਟ ਕਰਨਾ ਹੋਏ ਹੀ ਇਜ਼ ਵੈਲਕਮ ਟੂ ਕਾਲ ਮੀ, ਮੇਰਾ ਨੰਬਰ ਹੈ 416-564-6267, ਦੈਟ ਇਜ਼ 416-564-6267।
ਅਸੀਂ ਇੱਕ ਵਾਰੀ ਦੱਸਣਾ ਚਾਹੁੰਦੇ ਹਾਂ ਕਿ ਜੇ ਮੋਰਗੇਜ ਵਿਦ ਪੀਸ ਆਫ ਮਾਈਂਡ ਇਹਨਾਂ ਦਾ ਸਲੋਗਨ ਹੈ ਕਿ ਬਿਲਕੁਲ ਪੀਸ ਆਫ ਮਾਈਂਡ ਦੇ ਨਾਲ, ਬੇਫਿਕਰੀ ਦੇ ਨਾਲ ਤੁਹਾਡੀ ਮੋਰਗੇਜ ਹੋਏ ਤੇ ਤੁਸੀਂ ਸੰਪਰਕ ਕਰ ਲਓ ਫੌਰਨ ਕਮਲ ਪਾਟੀਆ ਜੀ ਦੇ ਨਾਲ। ਸਰ ਫੋਨ ਨੰਬਰ ਇੱਕ ਵਾਰੀ ਫੇਰ ਦੇ ਦਿਓ ਜੀ।
416-564-6267 ਐਂਡ ਮੋਰਗੇਜ ਵਾਸਤੇ ਕੋਈ ਵੀ ਗੱਲ ਹੋਏ ਕਰ ਲਓ ਐਂਡ ਆਲ ਸਾਈਨ ਆਫ ਵਿਦ ਸੇਇੰਗ ਸਭ ਕਾ ਭਲਾ ਹੋ।
ਸਭ ਕਾ ਭਲਾ ਹੋ, ਸਰਬੱਤ ਦਾ ਭਲਾ। ਥੈਂਕ ਯੂ ਸਰ, ਥੈਂਕ ਯੂ, ਸਭ ਕਾ ਭਲਾ ਹੋ, ਥੈਂਕ ਯੂ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣ ਰਹੇ ਹੈਗੇ ਔਰ ਨਾਲ ਹੀ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਸਾਡੇ ਦੋਨੋਂ ਗੈਸਟ ਦਾ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ। ਪੀ ਕੇ ਸਭਰਵਾਲ ਜੀ ਵੈਲਕਮ ਸਰ, ਹਾਊ ਆਰ ਯੂ?
ਗੁੱਡ ਮਾਰਨਿੰਗ ਸਰ, ਥੈਂਕ ਯੂ ਵੈਰੀ ਮੱਚ। ਗੁੱਡ ਮਾਰਨਿੰਗ ਲਿਸਨਰਸ, ਬਹੁਤ ਚੰਗਾ ਲੱਗਦਾ ਜੀ, ਅੱਜ ਮੌਸਮ ਵੀ ਬੜਾ ਚੰਗਾ, ਬਾਹਰ ਧੁੱਪ ਹੈ ਬੜੀ ਵਧੀਆ ਐਂਡ ਇਟ ਲੁਕਸ ਲਾਈਕ ਗੱਡੀ ਦੇ ਅੰਦਰ ਬੈਠ ਕੇ ਲੱਗਦਾ ਕਿ ਸਮਰ 'ਚ ਬੈਠੇ ਹਾਂ, ਬਾਹਰ ਨਿਕਲਦੇ ਠੰਡ ਲੱਗਦੀ ਹੈ।
ਐਸੇ ਹਾਜੀ ਮੈਂ ਪੰਕਜ ਜੀ ਦਾ ਵੀ ਸਵਾਗਤ ਕਰਦਾ ਇਹਦੇ ਤੇ ਮੈਂ ਜ਼ਰਾ ਗੱਲ ਕਰਨਾ ਚਾਹਾਂਗਾ। ਪੰਕਜ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਹਾਊ ਆਰ ਯੂ?
ਆਈ ਐਮ ਗੁੱਡ ਸਰ, ਥੈਂਕ ਯੂ ਵੈਰੀ ਮੱਚ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਇੱਕ ਪੀਕੇ ਜੀ ਸਿਰਫ ਸਨੋ ਸਟੋਰਮ ਆਇਆ ਉਹ ਵੀ ਵੀਕਐਂਡ ਤੇ ਸੀਗਾ, ਇੱਕ ਦਿਨ ਮੀਂਹ ਜ਼ਿਆਦਾ ਪਿਆ ਉਹ ਵੀ ਵੀਕਐਂਡ ਤੇ ਸੀਗਾ, ਮੈਨੂੰ ਤਾਂ ਲੱਗ ਰਿਹਾ ਕਿ ਦੇਖੋ ਜਨਵਰੀ ਖਤਮ ਹੋ ਗਿਆ ਤੇ ਆਹ ਸਾਰਾ ਇੰਨੀ ਕੋਈ ਹੈ ਨੀ ਠੰਡ ਤੇ ਓਵਰਆਲ ਫੈਬਰੀ ਇੱਕ ਮਹੀਨੇ ਚ ਜੇ ਇੱਕ ਦੋ ਸਨੋ ਸਟੋਰਮ ਆ ਵੀ ਗਏ, ਮਾਰਚ ਵਿੱਚ ਜੇ ਵੈਸੇ ਪਲੱਸ ਵਿੱਚ ਅਸੀਂ ਚਲੇ ਜਾਣਾ ਦੁਬਾਰਾ ਤੋਂ, ਮਾਮਲਾ ਕੀ ਰਹਿ ਗਿਆ ਇਸ ਵਾਰੀ?
ਠੀਕ ਹੋ ਗਿਆ ਜੀ, ਵਧੀਆ ਹੋ ਗਿਆ।
ਹੁਣ ਇਸ ਵੀਕਐਂਡ ਤੇ ਫਿਰ ਪਲੱਸ ਤੋਂ ਹੈ, ਫਿਰ ਬਾਰਿਸ਼ ਹੈ ਇਸ ਵੀਕਐਂਡ ਤੇ, ਸਭ ਕੁਝ ਜੋ ਹੋ ਰਿਹਾ ਵੀਕਐਂਡ ਤੇ ਹੋ ਰਿਹਾ, ਪਲੱਸ ਹੋ ਜਾਂਦਾ, ਬਾਰਿਸ਼ ਹੋ ਜਾਂਦੀ ਹੈ, ਸਨੋ ਹੋ ਜਾਂਦਾ, ਉਸ ਤੋਂ ਬਾਅਦ ਬਾਕੀ।
ਮੇਰਾ ਨਾ ਸੈਟਰਡੇ ਨੂੰ ਸੀਗਾ, ਲਾਸਟ ਸੈਟਰਡੇ ਦੇ ਓਪਨ ਆਫ ਸੀਗਾ, ਮੇਰੇ ਆਫਿਸ ਵਿੱਚ ਕੁਝ ਮੀਟਿੰਗ ਸੀਗੀਆਂ, ਸੈਮੀਨਾਰ ਟਾਈਪ ਰੱਖਿਆ ਸੀਗਾ, ਦੇਰ ਵਾਜ਼ ਹਿਊਜ ਸਟੋਰਮ ਦੈਟ ਡੇ, ਤੇ ਮੇਰੇ ਵਾਈਫ ਨੇ ਕਿਹਾ ਕਿ ਨਾ ਜਾਓ, ਸਟੋਰਮ ਹੈ, ਕੋਈ ਨਹੀਂ ਆਏਗਾ। ਮੈਂ ਕਿਹਾ ਜੀ ਕੋਈ ਆਇਆ ਨਾ ਆਇਆ, ਮੈਂ ਪ੍ਰੋਮਿਸ ਕੀਤਾ ਆਈ ਹੈਵ ਟੂ ਬੀ ਦੇਅਰ, ਬਿਲੀਵ ਕਰਨਾ ਮੈਂ ਉੱਥੇ ਆਇਆ ਤਾਂ ਸਾਰੇ ਆਏ ਹੋਏ ਸੀਗੇ, ਸਾਰੇ, ਕੋਈ ਮਾਰਕਮ ਤੋਂ, ਕੋਈ ਏਜੈਕਸ ਤੋਂ, ਕੋਈ ਪਿਕਰਿੰਗ ਤੋਂ, ਕੋਈ ਇਧਰੋਂ ਨਿਆਗਰਾ ਤੋਂ, ਆਈ ਵਾਸ ਸੋ ਹੈਪੀ ਕਿ ਸਟਾਮ ਹੁੰਦੇ ਬਾਬੂ ਲੁਕੀ ਆਏ।
ਜਦਵੀਰ ਜੀ ਪੀ ਕੇ ਜੀ ਦੀ ਟ੍ਰੇਨਿੰਗ ਲੈਣ ਵਾਸਤੇ ਕੋਈ ਕਿਤੋਂ ਵੀ ਪਹੁੰਚ ਜਾਏਗਾ,
ਪਹੁੰਚ ਜਾਏਗਾ ਜੀ ਬਿਲਕੁਲ। ਪੰਕਜ ਜੀ ਅਸੀਂ ਤੁਹਾਨੂੰ ਉਸ ਦਿਨ ਮਿਸ ਕੀਤਾ, ਨਿਊਜਨ ਰਿਐਲਿਟੀ ਦਾ ਪ੍ਰੋਗਰਾਮ ਸੀਗਾ
ਜੀ ਜੀ,
ਇੰਨਾ ਮਜ਼ਾ ਆਇਆ, ਮਤਲਬ ਪੀ ਕੇ ਜੀ ਨੇ ਉਹ ਗੱਲਾਂ ਸੁਣਾ, ਮਤਲਬ ਏਦਾਂ ਲੱਗ ਰਿਹਾ ਸੀ ਵੀ ਘਰ ਦੇ ਵਿੱਚ ਕੋਈ ਬੜਾ ਭਰਾ ਬੈਠਾ ਨਾ,
ਹਾਂਜੀ,
ਕੰਮ ਦੀਆਂ ਗੱਲਾਂ ਦੱਸ ਰਿਹਾ ਤੇ ਇਹਨਾਂ ਦੀ ਗੱਲਾਂ, ਮਨ ਕਰਦਾ ਸੀ ਕਿ ਸੁਣੀ ਜਾਈਏ, ਸੁਣੀ ਜਾਈਏ ਪੀ ਕੇ ਜੀ ਦੀਆਂ ਗੱਲਾਂ, ਬਸ ਬੜਾ ਬਹੁਤ ਬਹੁਤ ਮਜ਼ਾ ਆਇਆ। ਕੱਲੇ ਰੀਅਲ ਸਟੇਟ ਚ ਨੀ, ਵੈਸੇ ਲਾਈਫ ਦੇ ਵਿੱਚ ਬੜੀਆਂ ਜਿਹੜੀਆਂ ਇਹਨਾਂ ਦੇ ਤੱਤ ਕੱਢੇ ਹੋਏ ਨੇ, ਇਹਨਾਂ ਦਾ ਜਿਹੜਾ ਤਜਰਬਾ ਹੈ, ਸੋ ਗੱਲਾਂ ਸੁਣ ਕੇ ਬਹੁਤ
ਸਾਨੂੰ ਤਿੰਨ ਜੋਕ ਵੀ ਸੁਣਾਏ ਨੇ ਇੱਥੇ ਬੈਠੇ ਬੈਠੇ ਪਹਿਲਾਂ, ਅਸੀਂ ਤਿੰਨ ਜੋਕ ਸੁਣੇ ਨੇ,
ਲੇਕਿਨ ਤੁਹਾਨੂੰ ਦੱਸਦੇ ਹਾਂ ਕਿ ਮੇਰਾ ਖਿਆਲ ਹੈ ਅਗਲੀ ਵਾਰ ਤੋਂ ਪੰਕਜ ਜੀ ਕਦੀ ਵੀ ਸਾਡਾ ਪ੍ਰੋਗਰਾਮ ਨਿਊਜ਼ ਜਾਂਦਾ ਮਿਸ ਨਹੀਂ ਕਰਨਗੇ, ਦੈਟਸ ਮੈਂ ਰੇਡੀਓ ਉੱਤੇ ਹੀ ਕਹਿ ਰਿਹਾ ਅਗਲ ਜੀ,
ਠੀਕ ਹੈ ਸਰ, ਥੈਂਕ ਯੂ।
ਓਪਨਿੰਗ ਸਟੇਟਮੈਂਟ ਵੀ ਲੈ ਲਈਏ ਨਾਲ ਦੀ ਨਾਲ ਜੀ, ਪੀਕੇ ਜੀ ਕੀ ਹੈਗੀ ਅੱਜ ਦੀ ਓਪਨਿੰਗ ਸਟੇਟਮੈਂਟ?
ਬਹੁਤ ਵਧੀਆ, ਇੱਕ ਖੁਸ਼ੀ ਦੀ ਗੱਲ, ਮੈਂ ਤੇ ਖੁਸ਼ੀ ਕਵਾਂਗਾ ਗੱਲ ਕਿ ਕੈਨੇਡੀਅਨ ਰਿਵਰਸ ਮੋਰਗੇਜ ਡੈਟ ਰੀਚਡ ਨੀਅਰਲੀ 4 ਬਿਲੀਅਨ, ਹਾਈਐਸਟ ਐਵਰ। ਹੁਣ ਖੁਸ਼ੀ ਦੀ ਗੱਲ ਕਿਉਂ ਹੈਗੀ ਜੀ? ਅਗਰ ਤੁਸੀਂ ਮੈਨੂੰ ਇਹਦੇ ਬਾਅਦ ਥੋੜ੍ਹਾ ਟਾਈਮ ਦਿਓਗੇ ਤਾਂ ਮੈਂ ਦੋ ਚਾਰ ਮਿੰਟ ਗੱਲ ਕਰ ਲਵਾਂਗਾ, ਆਇਆ ਪਹਿਲੇ ਦੱਸ ਦੇਣ। ਔਰ ਇਹ ਜਿਹੜਾ ਹੈ 4 ਬਿਲੀਅਨ ਟੱਚ ਕਰ ਗਿਆ ਰਿਵਰਸ ਮੌਰਗੇਜ ਸੀਨੀਅਰਸ ਦਾ, ਔਰ ਜਿਹਦੇ ਅੰਦਰ ਕਿ 14.9% ਦਾ 14.09% ਦਾ ਈਅਰ ਓਵਰ ਈਅਰ ਜੰਪ ਆਇਆ ਹੈਗਾ ਬੋਸ, ਵਿਚ ਇਜ਼ ਵੈਰੀ ਹਾਈ। 72% ਕੈਨੇਡੀਅਨ ਕਹਿ ਸੀਨੀਅਰਸ ਕਹਿ ਰਹੇ ਨੇ, ਕਿਉਂਕਿ ਇਹ ਚੀਜ਼ ਤਾਂ ਰਿਵਰਸ ਮੌਰਗੇਜ ਸੀਨੀਅਰ ਵੱਲੋਂ ਹੀ ਪੁੱਛ ਹੁੰਦੀ ਹੈਗੀ। 72% ਯਾਨੀ ਕਿ 3 out of 4 ਕਹਿ ਰਹੇ ਨੇ ਕਿ ਉਹਨਾਂ ਦੀ ਪਰਚੇਸਿੰਗ ਪਾਵਰ ਦੇ ਉੱਤੇ ਕੋਈ ਫਰਕ ਨਹੀਂ ਪਏਗਾ, ਦੇ ਆਰ ਯੂਜ਼ਿੰਗ ਰਿਵਰਸ ਮਾਰਗੇਜ ਐਂਡ ਆਈ ਐਮ ਸੋ ਗਲੈਡ ਅਬਾਊਟ ਇਟ, ਵੀਲ ਡਿਸਕਸ ਲੇਟਰ। ਹਾਂਜੀ,
ਨਹੀਂ ਬਹੁਤ ਬਹੁਤ ਅੱਛੀ ਚੀਜ਼ ਹੈ ਜੀ ਇਹ ਚੀਜ਼ ਕਰਨਾ, ਜਿਹੜਾ ਕਿਉਂਕਿ ਹੁਣ ਪ੍ਰਾਈਜ਼ ਇੰਨੇ ਵੱਧ ਚੁੱਕੇ ਨੇ, ਸਭ ਕੁਝ ਹੋ ਚੁੱਕਿਆ। ਮੇਜਰ ਇੱਕ ਸਾਡੀ ਇਕਾਨਮੀ 'ਚ ਇਹ ਹੈ ਵੀਰ ਜੀ ਕਿ ਸਾਰੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਲਾਸਟ ਕੁਆਟਰ ਦੀਆਂ, ਜਿਹੜੀਆਂ ਕੰਪਨੀਜ਼ ਦੀਆਂ ਪ੍ਰੋਫਿਟ ਹੁੰਦੇ ਨੇ, ਔਰ ਪਿਕ ਕੀਤਾ ਹੈ ਬਿਜ਼ਨਸ ਨੇ ਬੇਸਿਕਲੀ। ਅਗਰ ਟੋਟੈਲਿਟੀ 'ਚ ਦੇਖਿਆ ਜਾਵੇ, ਜਿਵੇਂ ਯੂ ਐਸ ਦੀ ਹੁਣ ਐਪਲ ਦੀ ਜਿਹੜੀ ਰਿਪੋਰਟ ਆਈ ਹੈ, ਐਪਲ ਦੀ ਰਿਪੋਰਟ ਪਿਛਲੇ ਸਾਲ ਉਹਨਾਂ ਨੂੰ 15% ਥੱਲੇ ਚਲੇ ਗਏ ਸੀ, ਉਹ ਅਬ ਕੀ ਵਾਰ 9% ਅਪ ਹੈ, ਲਗਭਗ $91 billion ਉਹਨਾਂ ਦਾ ਰੈਵਨਿਊ ਰਿਹਾ ਹੈ ਕੁਆਟਰ ਦਾ, ਜਿਹੜਾ ਕਿ ਐਕਸਪੈਕਟਡ ਸੀਗਾ 88, ਔਰ ਲਗਭਗ 9% ਅਪ ਰਹੇ ਨੇ, ਸੇਮ AT&T ਦੇ ਨਾਲ ਹੋਇਆ ਹੈ। ਸੀ ਐਨ ਥੋੜ੍ਹਾ ਜਿਹਾ ਜਿਹੜਾ ਹੈ ਰਿਪੋਰਟ ਜਿਹੜੀ ਆਈ ਹਾਲੇ ਥੋੜ੍ਹੀ ਥੱਲੇ ਗਈ ਹੈ, ਬਿਕੋਜ਼ ਆਫ ਸਟ੍ਰਾਈਕ ਉਹਨਾਂ ਨੂੰ ਇੰਪੈਕਟ ਪਿਆ, ਜਦੋਂ ਪਿਛਲੇ ਦਿਨੋਂ ਸਟ੍ਰਾਈਕ ਹੋਈ ਸੀਗੀ ਉਸ ਦੀ ਵਜ੍ਹਾ ਨਾਲ ਉਹਨਾਂ ਨੂੰ ਇੰਪੈਕਟ ਪਿਆ, ਅਦਰਵਾਈਜ਼ ਉਹਨਾਂ ਦਾ ਵੀ ਸਾਰਾ ਕੁਛ ਠੀਕ ਚੱਲ ਰਿਹਾ। ਸੋ ਅਗਰ ਇਸ ਤਰ੍ਹਾਂ ਸਾਰੀ ਚੀਜ਼ ਦੇਖੀ ਜਾਵੇ, ਔਰ ਆਉਣ ਵਾਲੀਆਂ ਹੋਰ ਕਈ ਕੰਪਨੀਆਂ ਨੇ ਜਿਹੜੀਆਂ ਅਗਲੇ ਇੱਕ ਵੀਕ ਦੇ ਅੰਦਰ ਅੰਦਰ ਕਾਫੀ ਰਿਪੋਰਟਸ ਆਉਣਗੀਆਂ, ਔਰ ਅਗਰ ਇਸੇ ਤਰ੍ਹਾਂ ਪੋਜ਼ਿਟਿਵ ਚੱਲਦਾ ਰਿਹਾ ਤਾਂ ਇਹ ਮੰਨ ਕੇ ਚੱਲੋ ਕਿ ਨੈਕਸਟ ਕੁਆਟਰ ਇਨਵੈਸਟਮੈਂਟ ਵਾਸਤੇ ਕਾਫੀ ਅੱਛਾ ਜਾਏਗਾ, ਔਰ ਲੈਟਸ ਸੀ ਹੁੰਦਾ ਕੀ ਹੈ ਅਗਾਂ ਜਾ ਕੇ, ਰਿਪੋਰਟਸ 'ਤੇ ਡਿਪੈਂਡ ਕਰੇਗਾ ਹੁਣ।
ਠੀਕ ਹੈ ਜੀ, ਔਰ ਦੂਸਰਾ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹ ਰਿਹਾ ਸੀਗਾ ਕਿ ਪੀਕੇ ਜੀ, ਜਿਹੜੀ ਤੁਸੀਂ ਰਿਵਰਸ ਮੌਰਗੇਜ ਦੀ ਗੱਲ ਕਰ ਰਹੇ ਹੋ, ਇਹ ਕੀ ਕਨਸੈਪਟ ਕੀ ਹੈ ਰਿਵਰਸ ਮੌਰਗੇਜ ਦਾ, ਔਰ ਇਹਦੇ ਬਾਰੇ ਤੁਸੀਂ ਡਾਟਾ ਦੇ ਰਹੇ ਸੀ ਉਹ ਵੀ ਦੱਸੋ ਜਰਾ ਕੀ
ਹੈ। ਇਹ ਐਕਚੁਅਲੀ ਕੀ ਹੈਗਾ ਕਿ ਖਾਸ ਕਰਕੇ ਇਟ ਇਜ਼ ਫਾਰ ਸੀਨੀਅਰਸ, ਕਿ ਅਗਰ ਜਿਸ ਵਕਤ ਰਿਟਾਇਰਮੈਂਟ ਆ ਜਾਂਦੀ ਹੈ ਔਰ ਉਹਨਾਂ ਕੋਲ ਇਨਕਮ ਸੋਰਸ ਘੱਟ ਆ ਜਾਂਦਾ ਹੈ, ਰਹਿ ਜਾਂਦਾ ਹੈ, ਪੈਨਸ਼ਨ ਰਹਿ ਜਾਂਦੀ ਹੈ, ਔਰ ਆਪਣਾ ਉਹ ਲਾਈਫ ਸਟਾਈਲ ਚੇਂਜ ਨਹੀਂ ਕਰ ਪਾਉਂਦੇ ਵਿਚਾਰੇ, ਬਿਕੋਜ਼ ਆਫ ਐਨੀ ਔਡ ਥਿੰਗਸ, ਬੱਚਿਆਂ ਵੱਲੋਂ ਸਮਝ ਲਓ, ਕਿਹਦੇ ਵੱਲੋਂ ਸਮਝ ਲਓ, ਉਹਨਾਂ ਨੂੰ ਹੈਲਪ ਨਹੀਂ ਮਿਲਦੀ, ਅਤੇ ਦਿਸ ਇਜ਼ ਦਾ ਓਨਲੀ ਬੈਸਟ ਫੈਕਟਰ ਕਿ ਬੈਂਕ ਨੂੰ ਗੱਲ ਕਰੋ ਕਿ ਜੀ ਮੇਰਾ $1 million ਦਾ ਘਰ ਹੋ ਚੁੱਕਿਆ, ਤੁਸੀਂ ਮੈਨੂੰ $4,000 ਮਹੀਨਾ ਦਿੰਦੇ ਰਹੋ, ਐਂਡ ਮੇਰੇ ਕਰਦੇ ਅੱਗੇ ਰੀਅਨ ਪਾਉਂਦੇ ਰਹੋ, ਇੰਟਰਸਟ ਲਗਾਉਂਦੇ ਰਹੋ, ਵੈਨ ਆਈ ਡਾਈ ਜਿੰਨਾ ਪੈਸਾ ਮੈਂ ਇਸਤੇਮਾਲ ਕਰ ਲਿਆ ਬਾਕੀ ਬੱਚਿਆਂ ਮੇਰੇ ਬੱਚਿਆਂ ਨੂੰ ਦੇ ਦਿਓ, ਐਂਡ ਆਪਣਾ ਲਾਈਫ ਸਟਾਈਲ ਖਰਾਬ ਨਹੀਂ ਹੋਏਗਾ। ਇਹ ਜਿਹੜੀ ਅਕਲ, ਇਹ ਜਿਹੜਾ ਦਿਮਾਗ ਵਿੱਚ ਇਹ ਜਿਹੜੀ ਕਨਸੈਪਟ ਆ ਰਿਹਾ, ਆਈ ਐਮ ਸੋ ਗਲੈਡ। ਇੱਕ ਮਿੰਟ ਮੈਂ ਲੈਣਾ ਚਾਹਾਂਗਾ, ਆਈ ਗੋਟ ਸੋ ਇਮੋਸ਼ਨਲ ਅਬਾਊਟ ਦੀਸ ਥਿੰਗਸ। ਸਰ, ਜ਼ਿੰਦਗੀ ਭਰ ਅਸੀਂ ਬੱਚਿਆਂ ਵਾਸਤੇ ਕੰਮ ਕਰਦੇ ਰਹਿੰਦੇ ਹਾਂ, ਪੇਟ ਕੱਟ ਕੱਟ ਕੇ, ਢੰਗ ਨਾਲ ਕੱਪੜੇ ਨਹੀਂ ਪਾਏ, ਢੰਗ ਦੀ ਕਾਰ ਨਹੀਂ ਰੱਖੀ, ਸਕੂਲ ਨੂੰ ਚੁੱਕਿਆ, ਵਾਪਿਸ ਰੱਖਿਆ, ਫਿਰ ਸਕੇਟਿੰਗ ਲੈ ਗਏ, ਇੱਧਰ ਲੈ ਗਏ, ਉੱਧਰ ਲੈ ਗਏ, ਪੜ੍ਹਾ ਲਿਖਾ ਕੇ ਬੜਾ ਕੀਤਾ, ਬੜਾ ਕਰਕੇ ਕੋਈ ਡਾਕਟਰ ਬਣ ਗਿਆ, ਕੋਈ ਕੁਛ ਬਣ ਗਿਆ, ਉਹਦੇ ਬਾਅਦ ਪਤਾ ਚੱਲਿਆ ਜੀ ਉਹ ਮੂਵ ਕਰਕੇ ਕਿਤੇ ਹੋਰ ਚਲਾ ਗਿਆ, ਬੁੱਢਾ ਬੁੱਢੀ ਇਕੱਲੇ ਘਰ ਦੇ ਅੰਦਰ ਰਹਿ ਗਏ, ਦੇਖਣ ਵਾਲਾ ਕੋਈ ਨਹੀਂ ਹੈਗਾ, ਔਰ ਫਾਈਨੈਂਸ਼ੀਅਲ ਹੈਲਥ ਦੀ ਵੀ ਪ੍ਰੋਬਲਮ ਆ ਗਈ। ਆਈ ਸਟਰੋਂਗਲੀ ਰਿਕਮੈਂਡ ਕੀਪ ਯੂਰ ਪ੍ਰਿੰਸੀਪਲ ਹੋਮ ਐਜ ਯੂਰ ਓਨ ਹੋਮ, ਦੈਟ ਡਜ਼ਨਟ ਬਿਲੋਂਗ ਟੂ ਯੂਰ ਕਿਡਸ, ਯੈਸ ਦੈਟ ਬਿਲੋਂਗਸ ਟੂ ਯੂਰ ਕਿਡਸ ਇਫ ਦੇ ਆਰ ਟੇਕਿੰਗ ਕੇਅਰ ਆਫ ਯੂ। ਅਦਰਵਾਈਜ਼ ਮੈਂ ਬਹੁਤ ਐਸੀ ਫੈਮਿਲੀ ਦੇਖੇ ਨੇ ਕਿ ਬੁੱਢਾ ਬੁੱਢੀ ਵਿਚਾਰੇ 65-70 ਸਾਲ ਦੇ, 75 ਸਾਲ ਦੇ ਇਕੱਲੇ ਪਿੰਜਰੇ 'ਚ ਬੈਠੇ ਹੋਏ ਨੇ ਘਰ ਦੇ ਅੰਦਰ, ਖਾਣਾ ਨਹੀਂ ਬਣਾ ਪਾ ਰਹੇ, ਕੁਛ ਨਹੀਂ ਕਰ ਪਾ ਰਹੇ, ਔਰ ਬੱਚੇ ਕੋਈ ਆਸਟ੍ਰੇਲੀਆ ਚਲੇ ਗਿਆ, ਕੋਈ ਕਿੱਧਰ ਚਲਾ ਗਿਆ, ਔਰ ਦੇਖਣ ਵਾਲਾ ਕੋਈ ਨਹੀਂ ਹੈਗਾ, ਔਰ ਕਈਆਂ ਨੇ ਤਾਂ ਉਸ ਘਰ ਦੇ ਅੱਗੇ ਲੋਨ ਲੈ ਕੇ ਬੱਚਿਆਂ ਨੂੰ ਦੇ ਦਿੱਤਾ, ਉਹਨਾਂ ਕੋਲ ਪੈਸਾ ਹੀ ਨਹੀਂ ਬਚਿਆ। ਸਰ, ਤੁਸੀਂ ਪੂਰੀ ਜ਼ਿੰਦਗੀ ਮਿਹਨਤ ਕੀਤੀ ਹੈ, ਹੁਣ ਇਹ ਜਿਹੜਾ ਕੰਸੈਪਟ ਆ ਰਿਹਾ ਹੈਗਾ ਕਿ ਇਹ ਘਰ ਮੇਰਾ, ਦੈਟਸ ਆਲ, ਆਈ ਹੈਵ ਟੂ ਲਿਵ ਮਾਈ ਲਾਈਫ। ਸੋਚੋ ਯੁਧਵੀਰ ਜੀ, ਤੁਹਾਡਾ ਲਾਈਫ ਸਟਾਈਲ ਤੁਸੀਂ ਜਿਹੜਾ 60 ਸਾਲ ਤੋਂ ਰੱਖਿਆ ਹੋਇਆ ਆਪਣੇ ਕੋਲ, 65 ਸਾਲ ਤੋਂ ਰੱਖਿਆ ਹੈ, ਅਚਾਨਕ 70 ਸਾਲ ਦੇ ਹੋਣ ਦੇ ਬਾਅਦ ਪਤਾ ਚੱਲੇਗੀ ਤੁਸੀਂ ਰੋਟੀ ਨਹੀਂ ਢੰਗ ਨਾਲ ਖਾ ਰਹੇ, ਤੁਸੀਂ ਦਿਸ ਇਜ਼ ਐਜ ਗੁੱਡ ਐਜ਼ ਸੁਸਾਈਡ, ਅਤੇ ਆਪਣਾ ਲਾਈਫ ਟਾਈਮ ਰਿਟਰਨ ਕਰਨ ਵਾਸਤੇ ਰਿਵਰਸ ਮੌਰਗੇਜ ਆਪਣਾ ਬੈਂਕ ਕੋਲੋਂ ਤੁਸੀਂ ਕਹੋ ਜੀ ਮੈਨੂੰ ਇੰਨੀ ਕਿਸ਼ਤ ਚਾਹੀਦੀ ਹੈ, ਇੰਨੀ ਪੈਨਸ਼ਨ ਆ ਰਹੀ ਹੈ, ਆਈ ਵਾਂਟ ਟੂ ਲਿਵ ਮਾਈ ਲਾਈਫ।
ਪੀਕੇ ਜੀ ਨੇ ਬਹੁਤ ਅੱਛੀ ਇਹ ਚੀਜ਼ ਕਹੀ ਹੈ। ਐਕਚੁਅਲੀ ਫਾਈਨੈਂਸ਼ੀਅਲ ਪਲੈਨਿੰਗ 'ਚ ਸਭ ਤੋਂ ਪਹਿਲੇ ਚੀਜ਼ ਹੁੰਦੀ ਹੈ ਜੀ, ਮੈਂ ਜਦੋਂ ਕੋਈ ਵੀ ਮੇਰੇ ਨਾਲ ਆ ਕੇ ਬੈਠਦਾ, ਕੋਈ ਕਈ ਵਾਰੀ ਹੁੰਦਾ ਮੈਂ ਆਪਦੇ ਬੇਟੇ ਦਾ ਨਾਮ ਪਾ ਲਿਆ ਘਰ 'ਚ, ਮੈਂ ਕਹਿੰਦਾ ਨਹੀਂ ਪਾਉਣਾ,
ਥੈਂਕ ਯੂ,
ਕਿਉਂਕਿ ਆਪਦੇ ਕੋਲ ਉਹਦਾ ਆਪਦੇ ਕੋਲ ਰੱਖੋ, ਉਹਦੇ ਨਾਲ ਨੁਕਸਾਨ ਵੀ ਨੇ। ਤੁਸੀਂ ਅੱਜ ਤੁਹਾਡਾ ਬੇਟਾ ਤੁਹਾਡੇ ਨਾਲ ਰਹਿ ਰਿਹਾ ਹੈ, ਹਾਲੇ ਸ਼ਾਦੀ ਨਹੀਂ ਹੋਈ ਹੈ, ਤੁਸੀਂ ਉਹਨੂੰ 50% ਵਿੱਚ ਪਾ ਲਿਆ, ਕੱਲ ਵਿਆਹ ਹੋ ਗਿਆ, ਉਸ ਤੋਂ ਬਾਅਦ ਕੁਛ ਹੋ ਗਿਆ ਉਹਨਾਂ ਦੇ ਵਿੱਚ, ਅਗਰ ਅਲੱਗ ਹੋ ਗਏ ਤਾਂ ਅੱਧਾ ਹੋ ਗਿਆ।
ਜੋ ਸਿੰਪਲ ਜੀ ਗੱਲ ਹੈ ਯੁਧਵੀਰ ਜੀ, ਇਹਨਾਂ ਗੱਲ ਠੀਕ ਕਰਨੇ, ਤੁਹਾਡਾ ਬੇਟਾ ਬਹੁਤ ਚੰਗਾ ਹੈ, ਬਹੁ ਆਉਣ ਵਾਲੀ ਦਾ ਕੁਛ ਪਤਾ ਨਹੀਂ, ਬੇਟੀ ਬਹੁਤ ਚੰਗੀ ਹੈ, ਆਉਣ ਵਾਲੇ ਸੱਲਣ ਦਾ ਕੁਛ ਪਤਾ ਨਹੀਂ, ਹੋ ਸਕਦਾ ਸੱਲਣਾ ਜ਼ਿਆਦਾ ਚੰਗਾ ਹੋ ਜਾਏ, ਬੇਟੀ ਦਾ ਕੁਛ ਪਤਾ ਨਹੀਂ, ਹੋ ਸਕਦਾ ਹੈ ਡਾਟਰ ਨਾਲ ਜ਼ਿਆਦਾ ਚੰਗੀ ਹੋ ਜਾਏ, बेटे का कुछ पता नहीं, यू नेवर नो बिकॉज सिचुएशन चेंज हो रही है. सेव गार्ड योर सेल्फ एंड फॉर दिस, इसी करके मैं कहना थोड़े 65 साल तो पहले पहले मॉर्गेज जीरो देनी चाहिए. दैट हाउस इज इंश्योरेंस फॉर योर ओल्ड एज.
ओल्ड एज सही कह रहे हैं बिल्कुल.
हाँ जी, तो इस तरीके ना जो है ना, आई एम सो ग्लैड. देखो जिस तरह मैं दसा कि 14% के करीब जरा इंक्रीज हो गया, एंड दिस इज मतलब उन्होंने समझ आ गई कि लोगों को कि भाई इट इज माई लाइफ, वट आई कैन डू फॉर माई सेल्फ. बुढ़ापे ठीक है, सब पाल रहे ने, रख रहे ने, थोड़ी पूरी इसी तरह इज्जत कर रहे ने. ए नहीं कि तुम जिन्हें कहते ना वो की बैट होंगे जो उल्टा टंगे होंगे छत के उत्ते उल्टा टंगे होंगे, तुम वह पर लटके हुए हो और सोच रहे मैं घर के अंदर बुजुर्ग है पर तुम उल्टा लटकाया है.
सर एक चीज होर भी है, अगर तुम बच्चे का नाम बिच पाता,
हाँ जी,
हुन उनका जरा होम बायर प्लान है वो काम नहीं करेगा, क्योंकि उन्हें दोबारा कदे जब कर लेगा वो ना तो उनकी वाइफ ले सकती है ना वो लोन नहीं ले, RRSP चो लोन नहीं ले
सर. उधर लावा भी कल उन्होंने झगड़ा हो गया तो थोड़ा आधा मकान गया ना.
बिल्कुल गया,
आधा मकान गया क्योंकि उस स्पाउस ने भी 50% ले लेना उधर अंदर.
बिल्कुल
मतलब की
बहुत सारी चीजें
इन्वॉल्व इज ए राइट थिंग टू डू. उस विल के अंदर भी कई गल्लां आंदियां ने सर, नॉट ओनली सिंपल विल के अंदर भी बहुत कंडीशन पाई जांदियां ने कि भी अगर इस तरह होएगा तो वो विल इस तरह चलेगी, अगर इस तरह होएगा तो विल इस तरह चलेगी, और अंदर थोड़ा पावर अटॉर्नी चली जाएगी, उस अंदर थोड़ा डिसेबिलिटी के अंदर विल के अंदर भी जाएगा, और क्रिटिकल जड़ेगा अगर कोई इनकेबिलिटी हो जाती है, इनकेबिलिटी हो जाती है उस अंदर अलग. विल के अंदर भी बड़े नौ फॉर्म्स है, बड़े डिफरेंट तरीके है, बड़े ध्यान बनाना चाहिए. कई बार एक बिल सिंपल जी बनाने के बाद बंदा फंस जाता है और चाहते हुए भी चेंज नहीं कर सकता जी.
अच्छा ये बारे हम थोड़ी जी होर डिटेल दसो, मैं थोड़े दोनों तो ही जानना चाहांगा कि एक तो पीके जी तुसी दसो कि ये जड़ा रिवर्स मॉर्गेज का कॉन्सेप्ट है एक किस उम्र तो लागू हो जाता है, मतलब कि कर सकते हो तुसी और किन्ने के पैसे मिल सकते हैं थोड़े घर की किन्नी वैल्यू से, और फिर बाद पंकज जी तुसी एक्सप्लेन करना कि एक किस उम्र च करना चाहिए फाइनेंशियल प्लानिंग के लिहाज से जरा तुसी एक्सप्लेन करना जी. पहला पीके जी तुसी करो. हाँ
सर, मैं रिवर्स मॉर्गेज कोई एज नहीं हैगी जी. पहली गलत मैं उस वक्त रिवर्स मॉर्गेज शुरू करवाना चाहूंगा जिस वक्त मैं पता चले कि मेरी इनकम घट हो गई है और मेरे फैमिली वालों मैं हेल्प नहीं मिल रही और मेरी एज हो गया कि मैं और कमा नहीं पा रहा और मैं मान लीजिए $3,000 शॉर्ट पै रहेगा तो मैं बैंक ना जाके गल करांगा. मान लो मेरी एज हैगी इस वक्त 70 years, बैंक अगर मेरी एज कैलकुलेट करता है 84, मैं चाहूंगा कि कुशन पाया जाए 10% का. यू नेवर नो यू कैन लिव अप टू 92, तो उन्होंने मैं 92 की एज तक लेके जावगा 10% एड करके और कहूंगा जी 70 तो लैके 92 के अंदर मैं 3,000 चाहिए ने पहले 5 साल, 3,500 चाहिए ने अगले 5 साल और 4,000 चाहिए ने अगले 5 साल, इस तरह क्योंकि इन्फ्लेशन के हिसाब नाल हुण कैलकुलेट करो और किन्ना इंटरेस्ट लोगे और मेरा ऐप एक 1.1 मिलियन का कार्य 1 मिलियन का करेगा वो किन्ने साल चलेगा कि मेरा पैसा पूरा हो जाए. इन एक ध्यान रखना जिस तरीके लोड पैसे की बदी जा रही है, यह ना सोचना कि थोड़ा घर भी 1 मिलियन का हैगा सर, अगले 15 साल थोड़ा घर भी 1.6-1.7 मिलियन का हो जाएगा. इस करके डरन की लड़ नहीं है कि बैंक बड़ा जुडिशियली बैंक उन्होंने कैलकुलेट करता है लेंडर और तो मंथली पैसे देना शुरू कर देता है और तुम मौज करते हो जो जिंदगी भर तुम पेट कट कट के बनाया सगा वो थोड़ी मेहनत तो बुढ़ापे टैंपर कर रही है.
बिल्कुल हाँ जी, ये मेरा सवाल है हम पंकज जी थोड़े वास्ते
जी.
पीके जी ने जिदा दसिया ठीक है जी, ये गल तो ठीक है, हम जो बंदा 70 साल का वे तो ठीक है, हम कल को बंदा 60 साल का है या चलो 55 साल का है, हम 50 to 60 साल की उम्र ऐसी है कि बंदे नू नहीं पता कि 50 to 60 साल की उम्र च, क्योंकि अजकल तो तुम्हें पता है सब तो ज्यादा जे हार्ट अटैक हो रहे हैं वो 35 साल तो 50 साल के हो रहे हैं. ठीक है
जी.
अच्छा हुण क्योंकि हार्ट अटैक बढ़ गए हैं 35 साल तो 50 साल की उम्र के विचदे, हार्ट अटैक सब तो ज्यादा 35 साल तो 50 साल के हो रहे हैं, हुण बंदा 50 साल का हो गया, हुण बंदे नू की पता कि जी मैं 60 साल तक जीना है कि 90 साल तक जीना है. हुण कितने 50 साल च रिवर्स मॉर्गेज करा के बैठ गया
रिटायर होना चाह रहे हो तो आपके पैसे नाल रिटायर होया जे प्लीज, अगर तुहाडे कोल है पैसा, क्योंकि होंदे ने लोग जिन्हां कोल पैसा होंदा है इस तरह दीआं चीज़ां च, लेकिन ਇਹ ਮੰਨ ਕੇ ਚੱਲੋ ਮਿਲੀਅਨ ਡਾਲਰ ਜਿਹੜਾ ਪੀਕੇ ਜੀ ਨੇ ਦੱਸਿਆ ਨਾ, ਲੈਟਸ ਸੇ ਕਿ ਮਿਲੀਅਨ ਡਾਲਰ ਦਾ ਘਰ ਹੈ ਔਰ ਪੇਡ ਹੋ ਚੁੱਕਿਆ, ਉਹ ਮਿਲੀਅਨ ਡਾਲਰ ਲਗਭਗ 20 ਸਾਲ ਚੱਲੇਗਾ ਸਰ, ਉਸ ਤੋਂ ਜ਼ਿਆਦਾ ਨਹੀਂ ਚੱਲੇਗਾ, ਸੋ 20-22 ਸਾਲ ਕੱਢ ਜਾਏਗਾ ਦਸ ਜ਼ਿਆਦਾ। ਸੋ ਇਹ ਮੰਨ ਕੇ ਚੱਲੋ ਕਿ ਤੁਹਾਡੀ ਜਿਹੜੀ ਰਿਟਾਇਰਮੈਂਟ ਏਜ ਜਿਹੜੀ 65 ਜਾਂ 70 ਉਸ ਤੋਂ ਸ਼ੁਰੂ ਕਰੋਗੇ ਤਾਂ ਬੈਟਰ ਹੈ, ਅਗਰ ਤੁਸੀਂ 50 ਤੇ ਸ਼ੁਰੂ ਕਰਤਾ ਤਾਂ ਜਾਂਦੇ ਜਾਂਦੇ 70 ਤੱਕ ਤਾਂ ਪੈਸਾ ਤੁਹਾਨੂੰ ਘਰ ਤੋਂ ਵੀ ਬਾਹਰ ਨਿਕਲਣਾ ਪੈ ਸਕਦਾ, ਕਿਉਂਕਿ ਬੈਂਕ ਲੈ ਜਾਏਗਾ ਘਰ, ਅਗਰ ਖਤਮ ਹੋ ਗਿਆ ਪੈਸਾ
ਤਾਂ
ਹੋਮਲੈਸ ਹੋ ਜਾਓਗੇ ਤੁਸੀਂ।
50 ਸਾਲ ਦਾ ਬੰਦਾ ਕਹਿੰਦਾ ਜੀ ਕਿ ਮੈਨੂੰ ਲੋੜ ਪੈ ਗਈ ਰਿਵਰਸ ਮਾਰਗੇਜ ਦੀ, ਮੈਂ ਵਰਡ ਯੂਜ਼ ਕਰ ਰਿਹਾ ਗਧਾ, ਉਸ ਗਧੇ ਨੂੰ ਇਹ ਨਹੀਂ ਪਤਾ ਜਿਸ ਵਕਤ ਤੂੰ ਜਵਾਨ ਹੈਗਾ, 50 ਸਾਲ ਬੰਦਾ ਜਵਾਨ ਹੁੰਦਾ, ਹੁਣ ਤੂੰ ਕਮਾ ਨਹੀਂ ਪਾ ਰਿਹਾ ਔਰ 70 ਸਾਲ ਦੀ ਉਮਰ ਸੋਚੇਗਾ ਕਿ ਮੈਂ ਕਮਾ ਲਾਂਗਾ, ਨੋ,
ਸੋ ਸੋਚਣਾ ਹੀ ਗਲਤ, ਬਹੁਤ ਵੱਡੀ ਗਲਤੀ ਹੋਵੇਗੀ ਜੀ ਉਹਦੇ ਵਾਸਤੇ।
ਅੱਛਾ, ਫਿਰ ਇਹ ਦੱਸੋ ਵੀ ਕਿੰਨੇ ਕੁ ਪੈਸੇ, ਹੁਣ ਰਿਟਾਇਰਮੈਂਟ ਦੀ ਤੁਸੀਂ ਗੱਲ ਕੀਤੀ ਹੈ ਕਿ 2 ਮਿਲੀਅਨ ਡਾਲਰ ਤੁਸੀਂ ਕਿਹਾ 15-20 ਸਾਲ ਚ ਮੁੱਕ ਜਾਏਗਾ, ਹੁਣ
ਮਿਲੀਅਨ ਡਾਲਰ
ਸੋਰੀ ਇੱਕ ਮਿਲੀਅਨ ਡਾਲਰ। ਅੱਛਾ, ਹੁਣ ਇਹ ਦੱਸੋ, ਮੈਂ ਦੋਨਾਂ ਜਣਿਆਂ ਤੋਂ ਤੁਹਾਨੂੰ ਪੁੱਛਦਾ ਹੈਗਾ ਵਾਰੀ ਵਾਰੀ ਕਿ ਜੀ ਕਿੰਨੇ ਕੁ ਪੈਸੇ ਜਿਹੜੇ ਆ ਰਿਟਾਇਰਮੈਂਟ ਲਈ ਚਾਹੀਦੇ ਹੋਣਗੇ। ਮੈਨੂੰ ਪਤਾ ਕਿ ਤੁਸੀਂ ਕਹਿਣਾ ਏਜ ਤੇ ਬਹੁਤ ਸਾਰੇ ਹੋਰ ਫੈਕਟਰ ਡਿਪੈਂਡ ਕਰਦੇ ਨੇ, ਬਟ ਇਨ ਜਨਰਲ
ਜਿਹੜੀ ਮੈਂ ਨੋਰਮਲੀ ਪਲੈਨਿੰਗ ਕਰਦਾ ਜੀ, ਜਿਵੇਂ ਠੀਕ ਹੈ ਤੁਸੀਂ ਮਕਾਨ ਬਣਾ ਰਹੇ ਹੋ, ਸਾਈਡ ਤੇ ਜੋੜਨਾ ਸ਼ੁਰੂ ਕਰੋ, ਦੇਖੋ 65 ਤੇ ਰਿਟਾਇਰਮੈਂਟ ਏਜ ਲੈ ਲੈਂਦੇ ਆ, ਤੇ 90 ਤੇ ਅਸੀਂ ਡੈਥ ਲੈ ਲੈਂਦੇ ਆ, ਠੀਕ ਹੈ 25 ਸਾਲ, ਬਈ 25 ਸਾਲ ਬਹਿ ਕੇ ਖਾਣਾ, ਔਰ ਤੁਹਾਨੂੰ ਲੈਟਸ ਸੇ ਕਿ $5,000 ਚਾਹੀਦਾ ਮਹੀਨੇ ਦਾ, ਮੈਂ ਵੈਸੇ ਹੀ ਬਾਕੀ ਚੀਜ਼ਾਂ ਨੇ, ਮੈਂ 5,000 ਦੀ ਗੱਲ ਕਰਦਾ ਸਰ, ਮਿਲੀਅਨ ਡਾਲਰ ਚਾਹੀਦਾ ਤੁਹਾਡੇ ਹੱਥ 'ਚ ਉਸ ਸਰ, ਕਿਉਂਕਿ ਅਸੀਂ ਉਹਨੂੰ ਇਨਵੈਸਟ ਵੀ ਕਰਾਂਗੇ ਉਸ ਪੈਸੇ ਨੂੰ, ਅਸੀਂ ਉਹਦੇ 'ਤੇ, ਮੈਂ ਇਹ ਵੀ ਮੰਨ ਰਿਹਾ ਕਿ ਉਹ ਪੈਸਾ ਇਨਵੈਸਟ ਹੋ ਗਿਆ, ਮਿਲੀਅਨ ਡਾਲਰ ਜਿਹੜਾ ਤੁਹਾਡੇ ਕੋਲ ਪਿਆ ਉਹਦੇ 'ਤੇ 5% ਇੰਟਰਸਟ ਵੀ ਆ ਰਿਹਾ, ਸੋ ਉਸ ਕੇਸ ਤੁਹਾਨੂੰ $5,000 ਅਗਰ ਲੈਣਾ ਹੈ ਮਹੀਨਾ, ਤਾਂ ਮਿਲੀਅਨ ਡਾਲਰ ਤੁਹਾਡੀ ਜੇਬ 'ਚ ਹੋਣਾ ਚਾਹੀਦਾ, ਤੁਸੀਂ 25 ਸਾਲ ਸਰਵਾਈਵ ਕਰ ਜਾਓ।
ਅਗਰ ਤੁਹਾਡਾ ਰਿਵਰਸ ਮਾਰਗੇਜ ਕਰਜ਼ੇ 'ਤੇ ਲੈਂਦੇ ਔਰ ਕੁਛ ਨਹੀਂ ਹੈਗਾ ਤੁਹਾਡੇ ਕੋਲ, ਤਾਂ ਜਸਟ ਕੈਲਕੂਲੇਟ ਕਿ ਜਿਹੜਾ ਘਰ ਦਾ ਪ੍ਰਾਈਜ਼ ਹੈਗਾ ਉਹ ਇਨਫਲੇਸ਼ਨ ਦੇ ਹਿਸਾਬ ਨਾਲ ਵਧੇਗਾ, 2.5% ਦੇ ਹਿਸਾਬ ਨਾਲ ਵਧੇਗਾ, ਔਰ ਤੁਹਾਡੀ ਜਿਹੜੀ ਜ਼ਰੂਰਤ ਵੀ ਹੈਗੀ, ਤੁਹਾਡਾ ਜਿਹੜਾ ਪੈਸੇ ਦੀ ਲੋੜ ਹੈਗੀ, ਉਹ ਵੀ ਇਨਫਲੇਸ਼ਨ ਦੇ ਹਿਸਾਬ ਨਾਲ ਹੀ ਵਧੇਗਾ, ਤਾਂ ਇਟ ਕਮਸ ਟੂ ਦਾ ਆਲਮੋਸਟ ਸੇਮ ਥਿੰਗ, ਕਿਉਂਕਿ ਤੁਸੀਂ ਓਵਰ ਐਕਸਪੈਂਸ਼ਨ ਨਹੀਂ ਕਰੋਗੇ, ਆਪਣੇ ਆਪ ਨੂੰ ਓਵਰ ਐਕਸਪੋਜ਼ ਨਹੀਂ ਕਰੋਗੇ ਕਿ ਮੈਂ ਫਾਲਤੂ ਵਾਸ ਖਰਚਾ, ਕਿਉਂਕਿ ਤੁਸੀਂ ਸੰਭਲ ਕੇ ਚੱਲੋਗੇ, ਕਿਉਂਕਿ ਜਵਾਨੀ ਤਾਂ ਆਦਮੀ ਖੁੱਲ੍ਹਾ ਡੋਲਾ ਖਰਚ ਕਰ ਲੈਂਦਾ ਕਿ ਉਹ ਤਾਕਤ ਕਮਾਉਣ ਦੀ, ਬੁਢਾਪੇ ਜੋ ਬਿਲਕੁਲ ਪਲਾਨ ਕਰਕੇ ਚੱਲਦਾ ਹੈਗਾ। ਅਗਰ ਤੁਹਾਡੀ ਇਨਫਲੇਸ਼ਨ 2.5% ਹੈਗਾ, ਉਹਦਾ ਕ੍ਰੈਡਿਟ ਤੁਸੀਂ ਮਕਾਨ ਨੂੰ ਵੀ ਦਿਓਗੇ, ਤਾਂ ਨੈਚੁਰਲੀ ਜਿੰਨੀ ਤੁਹਾਡੀ ਕੀਮਤ ਮਕਾਨ ਦੀ ਵਧ ਰਹੀ ਹੈ, ਉਨੀ ਹੀ ਤੁਹਾਡੀ ਡਿਮਾਂਡ ਪੈਸੇ ਦੀ ਵਧਦੀ ਰਹੇਗੀ, ਅਤੇ ਦਿਸ ਕਮਸ ਦੈਟ।
ਬਿਲਕੁਲ ਪੀ ਕੇ ਜੀ ਨੇ ਬਿਲਕੁਲ ਸਹੀ ਕਿਹਾ, ਲੇਕਿਨ ਮੈਂ ਇੱਕ ਚੀਜ਼ ਇੱਥੇ ਐਡ ਕਰਨਾ ਚਾਹਾਂਗਾ ਅੱਜ ਸਾਰਿਆਂ ਵਾਸਤੇ, ਜਿਹੜੇ ਇਸ ਵੇਲੇ 30 ਸਾਲ ਦੇ ਨੇ, 35 ਸਾਲ ਦੇ ਨੇ, ਉਹ ਇਹ ਸੋਚ ਕੇ ਨਾ ਸ਼ੁਰੂ ਹੋ ਜਾਣ ਵੀ ਹੁਣ ਸੇਵਿੰਗ ਕਰਨ ਦੀ ਜ਼ਰੂਰਤ ਹੀ ਨਹੀਂ, ਮਕਾਨ 'ਚ ਹੀ ਪਿਆ ਹੋਇਆ ਸੇਵਿੰਗ ਕਰਨੀ, ਇਹ ਵਸ ਸਿਨੈਰੀਓ, ਵਸ ਕੇਸ ਸਿਨੈਰੀਓ ਹੈ ਕਿ ਤੁਸੀਂ ਮਕਾਨ 'ਚੋਂ ਕੱਢੋਗੇ, ਬਈ ਮਜਬੂਰੀ ਆ ਗਈ ਹੈ, ਪਲੀਜ਼ ਇਹ ਨਹੀਂ ਹੈਗਾ ਕਿ ਇਸ ਵਜ੍ਹਾ ਨਾਲ ਤੁਸੀਂ ਹੁਣ ਸੇਵ ਕਰਨਾ ਛੱਡ ਦਿਓ ਯਾਰ, ਮਕਾਨ ਲੈ ਲੈਂਦੇ ਹਾਂ 2 ਮਿਲੀਅਨ ਦਾ ਉਹ ਪੇ ਕਰਦੇ ਹਾਂ, ਨਹੀਂ ਪਲੀਜ਼, ਇਸ ਵੇਲੇ ਸੇਵਿੰਗ ਵਿੱਚ ਨਾਲ ਜ਼ਰੂਰੀ ਹੈ, ਜਿਹੜਾ ਅਸੀਂ ਗੱਲ ਕਰਦੇ ਹੁੰਦੇ ਹਾਂ 10-15% ਐਟਲੀਸਟ ਇਨਕਮ ਦਾ, ਆਈਡੀਅਲ ਸਿਚੁਏਸ਼ਨ ਹੁੰਦੀ ਹੈ ਜੀ 20%, ਵੀ 20% ਅਸੀਂ ਆਪਦਾ ਸੇਵ ਕਰ ਪਈਏ, ਠੀਕ ਹੈ ਮਜਬੂਰੀਆਂ ਆਉਂਦੀਆਂ ਨੇ ਨਹੀਂ ਕਰ ਪਾਉਂਦੇ, ਲੇਕਿਨ ਮਜਬੂਰੀ 'ਚ ਵੀ ਕਿਸੇ ਤਰ੍ਹਾਂ ਜ਼ੋਰ ਮਾਰ ਕੇ ਜਿੰਨੀ ਤੁਹਾਡੀ ਇਨਕਮ ਹੈ ਉਹਦਾ 10% ਤਾਂ ਮਿਨੀਮਮ ਸੇਵ ਕਰਨਾ ਸ਼ੁਰੂ ਕਰੋ, ਤਾਂ ਹੀ ਅਸੀਂ ਸੋਚੋ, ਹੁਣ ਤੁਸੀਂ ਅਗਰ 30-35 ਸਾਲ ਦੇ ਹੋ ਜਾਂ 40 ਦੇ ਹੋ, ਤੁਸੀਂ ਤੁਹਾਡੇ ਕੋਲ 20 ਸਾਲ ਰਹਿ ਗਏ ਨੇ 25 ਸਾਲ ਕੰਮ ਕਰਨ ਵਾਸਤੇ, ਉਸ ਤੋਂ ਬਾਅਦ 25 ਸਾਲ ਖਾਲੀ ਬਹਿ ਕੇ ਖਾਣਾ, ਉਹ 25 ਸਾਲ ਬੈਠਣਾ ਹੈ ਤੇ ਖਾਲੀ ਬਹਿ ਕੇ ਖਾਣਾ, ਕਿੱਥੋਂ ਆਵੇਗਾ, ਸਿਰਫ 25 ਸਾਲ ਤੁਹਾਡੇ ਵਾਸਤੇ ਜੋੜਨ ਵਾਸਤੇ ਨੇ ਇਸ ਵੇਲੇ, ਸੋ ਪਲੀਜ਼ ਕੋਈ ਪਲਾਨ ਬਣਾਓ ਇਸ ਤਰ੍ਹਾਂ ਦੀ ਚੀਜ਼ ਕਰੋ ਜਿਸ ਨਾਲ ਅਗਾ ਜਾ ਕੇ ਬੁਢਾਪਾ ਸਿਰਜਿਆ ਜਾਵੇ।
ਅਕਸਰ ਮੈਂ ਕਹਿਣਾ ਮਿਲਣਾ ਨੀ, ਜੋ ਕੀ ਕਹਿੰਦੇ ਨੇ ਉਹ ਬੱਚੇ ਹੈਗੇ ਨੇ ਜੀ, ਉਹ ਮੈਨੂੰ ਸੰਭਾਲ ਲੈਣਗੇ, ਫਿਰ ਮੈਂ ਉਹਨਾਂ ਕੋਲ ਪੁੱਛਣਾ ਜੀ ਤੁਸੀਂ ਆਪਣੇ ਮਾਂ ਪਿਓ ਨੂੰ ਕਿਉਂ ਛੱਡ ਕੇ ਆ ਗਏ, ਫਿਰ ਤੁਹਾਡੇ ਬੱਚੇ ਸੰਭਾਲ ਲੈਣਗੇ, ਤੇ ਤੁਸੀਂ ਆਪਣੇ ਮਾਂ ਪਿਓ ਨੂੰ ਕਿਉਂ ਛੱਡ ਕੇ ਆ ਗਏ, ਤੁਸੀਂ ਐਕਸਪੈਕਟ ਕਰ ਰਹੇ ਮੈਂ ਤੇ ਛੱਡ ਕੇ ਆ ਗਿਆ ਮਾਂ ਪਿਓ ਨੂੰ, ਮੇਰੇ ਬੱਚੇ ਮੈਨੂੰ ਨਹੀਂ ਛੱਡਣਗੇ।
ਦੂਜੀ ਇੱਕ ਚੀਜ਼ ਹੋਰ ਹੈ, ਉਹਨਾਂ ਤੋਂ ਇਹ ਪੁੱਛਣਾ ਚਾਹੀਦਾ, ਅੱਜ ਜਿਹੜਾ ਤੁਸੀਂ ਕਮਾ ਰਹੇ ਹੋ ਕਿੰਨਾ ਕੁ ਬਚਾਉਣੇ ਹੋ ਤੁਸੀਂ, ਨਹੀਂ ਬਚਾ ਪਾ ਰਹੇ ਨਾ, ਤੁਹਾਡੇ ਬੱਚੇ ਕਿਵੇਂ ਬਚਾ ਪਾਣਗੇ, ਅਗਰ ਉਹ ਨਹੀਂ ਬਚਾ ਪਾਣਗੇ ਤਾਂ ਤੁਹਾਨੂੰ ਕਿਵੇਂ ਸੰਭਾਲਣਗੇ,
ਕਿਉਂਕਿ ਤੁਸੀਂ ਆਦਤਾਂ ਨਹੀਂ ਪਾਈਆਂ ਹੋਈਆਂ।
ਹਾਂ, ਸੋ ਬਹੁਤ ਵੱਡੀਆਂ ਚੀਜ਼ਾਂ
ਨੇ, ਇੰਟਰਸਟਿੰਗ ਟਾਪਿਕ ਹੋ ਗਿਆ
ਜੀ।
ਮੇਰਾ ਨਾਮ ਅਰੁਣ ਹੈ, 5000 ਪਰ ਮੰਥ ਕੇ ਹਿਸਾਬ ਸੇ ਇਹਨਾਂ ਬਤਾਇਆ, ਇਹ ਆਜ ਕੇ ਹਿਸਾਬ ਸੇ ਮੇਰੇ ਖਿਆਲ ਸੇ ਕਪਲ ਪਲਸ 2 ਕਿਡਸ ਕਾ 5000 ਪੋਸਟ ਟੈਕਸ ਇਨਕਮ ਇਜ਼ ਕਲੋਜ਼ ਟੂ $100,000 ਪਰ ਈਅਰ ਇਨਕਮ।
मैंने सिर्फ एग्जांपल दिया था कि 5,000 चाहिए
की मैं बात कर रहा हूँ और कोई आज 40,000
और दूसरी चीज है जब
आज हमने बोला 1 मिलियन का घर है लेकिन जो 20 साल बाद रिटायर हो रहा है वो 1 मिलियन का थोड़ा होगा, वो तो 2.5 मिलियन का होगा।
और दूसरी चीज ये है आपने जो टैक्सेस की कैलकुलेशन की, जब वो पैसा आपने अपने पास जोड़ा हुआ है TFSA में पड़ा है तो उस पर टैक्सेस नहीं लगेंगे। सो बहुत सारी चीजें वो आपकी इनकम नहीं है।
5,000 जो है हमने बोला उसमें तो भी आने
कर देता हूँ।
नहीं नहीं
नहीं कर देता
हूँ
चलिए। बहुत बहुत धन्यवाद, थैंक यू वेरी मच। थैंक यू जी। अगली कॉल वाल बता के जी सतवंत सिंह जी तुम आते रहो। सतवंत सिंह जी को है।
हाँ जी जदवी जी सत श्रीकाल। समान देन का मेरा सवाल थी इन्हों ने सची डराता भी बहुत मिलियन डॉलर चाहिदा जां इह चाहिदा। पहली गल तां सरदार नाल दे उन्हां ने साथी ने दस्सिया भी तुसीं पेरेंट्स नूं छड्ड के कातों आ गए। पेरेंट्स तां भाई हो सकदा भी 25-30% दे उत्ते आउण।
$3,200
पा के ओदिया बिल बत्तियां पा के $3,200 ओदा खर्चा आ रहा। 5,000 हले नहीं आ रहा। नंबर एक आई डोंट नो भी थोड़ा सच सुनियो पर सच सुनना थोड़ा जिहा औखा हुंदा। जिन्ने भी इंश्योरेंस ब्रोकर जिन्ने भी थोड़े प्लैनर आउंदे आ किसी भी रेडियो ते, मैं नहीं कहिंदा भी जोधा वीर वाले ते सवेर तो लैके शाम तक, माड़ा जिहा कोई एक्सीडेंट हो गया नॉर्थ साइड ते ट्रक का, देखो जी वह फलाने था ट्रक का एक्सीडेंट हो गया उत्थे दो अपने पंजाबी भाई मर गया, बड़ी माड़ी गल हुई भी वह मारे गया, किसी ने भी मर जाना भाई इंश्योरेंस करा लो। देखिया जी वो इंश्योरेंस कराई थी हम कोबी का एक्सीडेंट हो गया हैलीकॉप्टर ना लोग हैलीकॉप्टर चढ़ाने ही छड़ देंगे। ऐ ना तुम करो हाँ जो प्रोडक्ट है जरूर बेचो उन्हें एजुकेट करके बेचो ना कि डरा के कि नॉर्थ नो जाता ट्रक एक्सीडेंट हो गया बंदे ने इंश्योरेंस ले ली थी तो वह घर हम इदा आ जाना। 99.9% ब्रोकर ने आई चीजा करके
टाइम खत्म हो रहा है।
थैंक यू थोड़ा
जवाब नेक्स्ट वीक सर डिटेल देना शुरुआत ही इतों करा ठीक है। मिनट ले लो सर कोई प्रोजेक्ट
फॉर एनी रियल एस्टेट नीड फॉर एनी प्रोजेक्ट एनी वेयर इफ यू आर नॉट मार्केटिंग डजंट मीन वी आर नॉट सेलिंग। साढ़े अगर तुम कॉल कर सकते हो 6472994757 एंड आल्सो वी आर हायरिंग एजेंट्स। थैंक यू
पंकज जी। बेसिकली इंश्योरेंस तो मैं नॉर्मली गल करता ही नहीं हाँ कि डरा के बेचने वाली गल है, बट अगर तुम इंश्योरेंस लेना चाह रहे हो तो मैं कॉन्टैक्ट कर सकते हो। मेरा फोन नंबर है 6472851007। वैबसाइट है pankajmoga.com।
हाँ जी वैसे जो पंकज जी पहली बार मैंने मिले थे और अज तो अभी 11 साल पहला प्रोग्राम डिजाइन किया कि होया ए बारे नैक्सट वीक गल करा बहुत डिटेल। सतवंत साहब थैंक यू फॉर द क्वेश्चन। 416-475-5000 मेरे ना तुम कोई भी गल करनी है 6472721826472721822 have wonderful।
The views expressed on the preceding program may not necessarily be those of the owner or management of WTOR radio station।
खुशखबरी हुण तुहानू अपने प्यारियां नू पैसे भेजण लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दियां मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो डालर दा वधिया रेट आसान अते फास्ट सर्विस अते पैसे भेजो बिना किसी कमीशन ते। XOOM Zoom एक पेपल सर्विस तेज अते सुरक्षित मनी ट्रांसफर। Zoom XOOM घर नवा है जा पुराना उदे विच वधिया शेड्स लगे होण तां होर भी खूबसूरत हो जांदा है। कैलिफोर्निया शटर ब्लाइंड्स वर्टिकल्स रोलर शेड्स हनी कैम्प्स प्लीटेड शेड्स इस तों अलावा किसी भी तरह के पर्दे लवाना चाहते हो तां इन्हां नाल संपर्क करो। पिछले 30 साल का तजर्बा खूबसूरती वधाउण दे नाल नाल
ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ ਡੋਟ ਕਾਮ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। टेली टाइम इलेक्ट्रॉनिक्स।
नए साल के लिए देख रहे हैं घर के लिए खूबसूरत फर्नीचर या फिर गिफ्ट्स, तो फिर